सतनाम श्री वाहे गुरु साहिब जीओ श्री नानक पद पंकज बंदन पद पंकज
बंदन
सिमरौ अंगद दुख निकंदन अमरदास गुर हृदय त्यावौ श्री गुरु रामदास गुण गावो श्री अर्जन विघ्नन के नाशक विघ्नन के
नाशक
हर गोविंद शुभ सुमत पर काशक श्री हर राय नमो कर जोरी नमो कर श्री हर कृष्ण मनाए बहो कृपाला परम कृपाला श्री गुरु गोविंद सिंह विशाला तरौ तरा पर पुन पुन शीसा पुन पुन
शीसा
बंदौ बार बार जगदी जिस मह अमृत ज्ञान है माणक भगत वैरा गुरु ग्रंथ साहिब उदत बंदों करे अनुराग श्री गुर शब्द कमाए जिन्ना जीते पंच
विकार
तिन संतन को बंदना सिर चरणन पर एकंकारा सतगुरु तेह प्रसाद सच वाहे गुरु जी की फतेह विघ्न विनाशन
सोए
वाहे गुरु जी की फतेह विघ्न विनाशन सोए
सतनाम श्री वाहे गुरु साहब जी दोहर श्री सतगुर कर कायमी तेरे दुर्ग के माहे पीछे लश्कर शत्रु को खोजत प्राप्त नाहें श्री सतगुर कर कायमी
वाहिगुरु जी का खालसा वाहिगुरु जी की फतेह चवर शतर तख्त दे मालक वाली दो जहान तन तन साहिब श्री गुरु ग्रंथ साहिब जी महाराज तिना दी पावन हजूरी दे अंदर विराजमान गुरु रूप सार संगत जी संध्या दे समय दा दीवान सजिया है सोदार रहराज साहिब जी दी अमृतमई बाणी दा पाठ इलाही बाणी दा कीर्तन आप जी ने गुरु सवारियां दे पासों श्रवण कीता है कलगीधर पिता धन धन साहिब श्री गुरु गोबिंद सिंह जी महाराज तिना दे पावन जीवन इतिहास कौतकां दे विच्चों आनंदपुर साहिब की आखिरी जंग तो कुछ विचार आरंभ की गई सी जिसनों कल आप जी ने इतों तक श्रवण किया कि सतगुरु महाराज अपने सारे परिवार को और खालसा पंथ को वहीर के रूप के लैके सरसा के किनारे के नेड़े पहुँचे हैं कीरतपुर साहिब तो लंघ आए ने इधर मुगल फौज ने सारिया ने कसमां नूं पिछे छड्डदिआं होइआं सतगुरु महाराज उन्हां दे पंथ ते खालसे ते हमला कीता पहला साहबजादा अजीत सिंह जी ने सारी आउंदी होई नदी दी तरह फौज नूं पहाड़ बन के रोकिया उस तों बाद फिर भाई उदय सिंह जी उन्हां ने बड़ा डटवां मुकाबला कीता और ऐसा मुकाबला कि जिहदे विच उन्हां दी और नाल दे बहुत सारे सिंघां दी शहादत हुई फिर अगे भाई साहब भाई जीवन सिंह रंगरेटा गुरु का बेटा ਉਹਨਾਂ ਨੇ ਮੁਗਲ ਫੌਜ ਦੇ ਨਾਲ ਮੁਕਾਬਲਾ ਕੀਤਾ, ਸਾਹਮਣਾ ਕੀਤਾ। ਸਤਿਗੁਰੂ ਮਹਾਰਾਜ ਸਰਸਾ ਨਦੀ ਤੋਂ ਪਾਰ ਹੁੰਦੇ ਨੇ, ਨਾਲ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਨੇ। ਇੱਥੇ ਪਰਿਵਾਰ ਵਿਛੋੜਾ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਸਾਰਾ ਪਰਿਵਾਰ ਤਿੰਨ ਰੂਪਾਂ ਦੇ ਵਿੱਚ ਵਿਛੜ ਜਾਂਦਾ ਹੈ, ਵੱਖਰਾ ਵੱਖਰਾ ਹੁੰਦਾ ਹੈ। ਸਤਿਗੁਰੂ ਮਹਾਰਾਜ ਉੱਧਰ ਸਰਸਾ ਨਦੀ ਤੋਂ ਪਾਰ ਕਰਕੇ ਚਮਕੌਰ ਸਾਹਿਬ ਦੇ ਪਾਵਨ ਅਸਥਾਨ ਤੇ ਪਹੁੰਚਦੇ ਨੇ। ਕੱਚੀ ਗੜੀ ਹੈ, ਉਹਦੇ ਵਿੱਚ ਸਤਿਗੁਰੂ ਮਹਾਰਾਜ ਪਹੁੰਚੇ ਨੇ। ਉਹ ਕੱਚੀ ਗੜੀ ਜਿੱਥੇ ਇੱਕ ਵਾਰ ਸਤਿਗੁਰੂ ਮਹਾਰਾਜ ਪਹਿਲਾਂ ਵੀ ਚਰਨ ਪਾ ਚੁੱਕੇ ਸਨ। ਸ਼ਾਮ ਦਾ ਸਮਾਂ, ਸਾਰੇ ਪਾਸੇ ਸਤਿਗੁਰੂ ਮਹਾਰਾਜ ਉਸ ਕੱਚੀ ਗੜੀ ਹਵੇਲੀ ਦੇ ਆਲੇ ਦੁਆਲੇ ਘੁੰਮਦੇ ਰਹੇ ਨੇ, ਔਰ ਸਾਰੇ ਸਿੰਘ ਉਹਨਾਂ ਨੇ ਘੋੜਿਆਂ ਤੋਂ ਥੱਲੇ ਉਤਰਨਾ ਕੀਤਾ ਹੈ, ਉਹ ਵੀ ਸਾਰੇ ਸਿੰਘ ਇੱਧਰ ਉੱਧਰ ਫਿਰ ਰਹੇ ਨੇ। ਇੱਥੇ ਜੋਗੀ ਅੱਲਾ ਯਾਰ ਖਾਂ ਜੀ ਲਿਖਦੇ ਨੇ, ਚਮਕੌਰ ਦੀ ਗੜੀ ਨੂੰ ਦੇਖ ਕੇ ਕਲਗੀਧਰ ਪਿਤਾ ਮਹਾਰਾਜ ਮਨ ਦੇ ਵਿੱਚ ਵਿਚਾਰ ਕਰਦੇ ਨੇ, ਜਿਸ ਖਿੱਤੇ ਮੈਂ ਕਹਤੇ ਥੇ ਹਮ ਆਨਾ ਜੇ ਵਹੀ ਹੈ, ਕਲ ਲੁਟਾ ਕੇ ਜਹਾਂ ਪੇ ਸਭ ਕਿਛ ਜਾਣਾ ਜੇ ਵਹੀ ਹੈ, ਮੱਟੀ ਕਹਿ ਦੇਤੀ ਹੈ ਠਿਕਾਣਾ ਜੇ ਵਹੀ ਹੈ। ਸਤਿਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਵਿਚਾਰ ਕਰਦੇ ਨੇ, ਇਹ ਉਹੀ ਜਗ੍ਹਾ ਹੈ ਜਿੱਥੇ ਕੱਲ ਨੂੰ ਮੈਂ ਆਪਣਾ ਸਾਰਾ ਕੁਝ ਦੁਨੀਆਂ ਦੀ ਨਜ਼ਰ ਦੇ ਵਿੱਚ ਲੁਟਾ ਕੇ ਚਲਿਆ ਜਾਵਾਂਗਾ। ਔਰ ਸਤਿਗੁਰੂ ਮਹਾਰਾਜ ਸ਼ਾਮ ਦੇ ਸਮੇਂ ਅੰਦਰ ਵੜੇ ਨੇ, ਪ੍ਰਵੇਸ਼ ਕੀਤਾ ਗੜੀ ਦੇ ਵਿੱਚ, ਚਾਰੇ ਪਾਸੇ ਫਿਰ ਕੇ ਨਿਗਰਾਨੀ ਕਰਕੇ। ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਹੋਇਆ। ਰਾਤ ਦਾ ਸਮਾਂ, ਜੋ ਕੁਝ ਹੋ ਸਕਿਆ ਰੁੱਖਾਂ ਮਿੱਸਾ ਛੱਕ ਕੇ ਸਿੰਘਾਂ ਨੇ ਸਤਿਗੁਰੂ ਮਹਾਰਾਜ ਜੀ ਨੇ ਗੁਜ਼ਾਰਾ ਕੀਤਾ। ਸਾਰੇ ਦੇ ਸਾਰੇ ਸਿੰਘ ਕੋਠੀਆਂ ਘੋੜਿਆਂ ਤੋਂ ਕਾਠੀਆਂ ਉਤਾਰ ਕੇ ਉਹਨਾਂ ਨੇ ਬਸਤਰ ਵਿਛਾ ਕੇ ਲੇਟਣਾ ਕੀਤਾ, ਆਰਾਮ ਕਰਨ ਦੇ ਲਈ ਲੇਟ ਗਏ ਨੇ। ਔਰ ਘੋੜਿਆਂ ਦੀਆਂ ਕਾਠੀਆਂ ਦੇ ਹੀ ਉੱਥੇ ਸਿੰਘਾਂ ਨੇ ਸਰਾਣੇ ਬਣਾਏ। ਸਤਿਗੁਰੂ ਮਹਾਰਾਜ ਸਾਰੀ ਰਾਤ ਆਰਾਮ ਨਹੀਂ ਕੀਤਾ, ਉਸੇ ਤਰ੍ਹਾਂ ਦੇ ਨਾਲ ਇੱਧਰ ਉੱਧਰ ਗਲੀ ਦੇ ਵਿੱਚ ਟਹਿਲਦੇ ਰਹੇ ਨੇ। ਸਾਰੇ ਸਿੰਘ ਆਰਾਮ ਪੈ ਕਰਦੇ ਨੇ। ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਮੈਂ ਪਹਿਲੀ ਵਾਰ ਕਿਸੇ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਦੇਖਿਆ ਹੈ, ਪੜ੍ਹਿਆ ਹੈ ਕਿ ਸਾਰੇ ਸਿੱਖ ਸੁੱਤੇ ਹੋਣ ਤੇ ਗੁਰੂ ਪਹਿਰਾ ਦਿੰਦਾ ਹੋਵੇ। ਅੱਜ ਤੱਕ ਇਹ ਤੇ ਪੜ੍ਹਿਆ ਸੀ, ਸੁਣਿਆ ਸੀ ਕਿ ਸਿੱਖ ਗੁਰੂ ਦੀ ਸੇਵਾ ਕਰਦਾ ਹੈ, ਮੁਰੀਦ ਗੁਰੂ ਪੀਰ ਦੀ ਸੇਵਾ ਕਰਦੇ ਨੇ। ਕਹਿੰਦਾ ਹੈ ਪਹਿਲਾ ਹੀ ਐਸਾ ਜੀਵਨ ਦੇਖਿਆ ਹੈ ਜਿਹਦੇ ਵਿੱਚ ਪੀਰ ਜਾਗ ਰਿਹਾ ਹੈ ਤੇ ਮੁਰੀਦ ਆਰਾਮ ਪੈ ਕਰਦੇ ਨੇ। ਇਹ ਕਲਗੀਧਰ ਪਿਤਾ ਮਹਾਰਾਜ, ਇਸ ਤਰ੍ਹਾਂ ਦਾ ਜੀਵਨ ਤੁਹਾਡੇ ਹੀ ਜੀਵਨ ਦੇ ਵਿੱਚ, ਇਹ ਕੌਤਕ ਤੁਸੀਂ ਵਰਤਾਏ ਨੇ। ਉਹ ਕਹਿੰਦਾ ਹੈ ਉਲਫਤ ਕੇ ਜਹ ਨਜ਼ਾਰੇ ਨਹੀਂ ਦੇਖੇ ਹਮਨੇ, ਹੈ ਦੇਖਣਾ ਇੱਕ ਬਾਤ ਸੁਣੇ ਵੀ ਨਹੀਂ ਹਮਨੇ। ਉਹ ਕਹਿੰਦਾ ਹੈ ਦੇਖਣਾ ਤੇ ਵੱਖਰੀ ਗੱਲ, ਮੈਂ ਤੇ ਏਦਾਂ ਦਾ ਕਿੱਸਾ ਸੁਣਿਆ ਵੀ ਨਹੀਂ ਕਿ ਗੁਰੂ ਜਾਗਦਾ ਹੋਵੇ ਤੇ ਸਿੱਖ ਸੁੱਤਾ ਹੋਵੇ। ਇਸ ਤਰ੍ਹਾਂ ਦੇ ਨਾਲ ਇਹ ਚਮਕੌਰ ਦੀ ਗੜੀ ਦਾ ਵਾਕਿਆ, ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ, ਸਾਰੇ ਸਿੰਘਾਂ ਨੇ ਇਸ਼ਨਾਨ ਪਾਣੀ ਕੀਤਾ ਹੈ। ਛੋਟਾ ਜਿਹਾ ਖੂਹ ਸੀ ਅੰਦਰ, ਅੱਜ ਵੀ ਮੌਜੂਦ ਹੈ, ਇਸ਼ਨਾਨ ਕੀਤਾ, ਨਿਤਨੇਮ ਹੋਇਆ ਹੈ। ਇੱਧਰ ਫਿਰ ਬਾਹਰ ਜਿਹੜੀ ਪਹਾੜੀ ਤੇ ਮੁਗਲਾਂ ਦੀ ਫੌਜ, ਉਹਦੀ ਜਿਹੜੀ ਸਾਰੀ ਵਿਚਾਰਧਾਰਾ ਹੈ, ਉਹ ਕਿਸ ਤਰ੍ਹਾਂ ਦੇ ਨਾਲ ਚਮਕੌਰ ਸਾਹਿਬ ਦੀ ਗੜੀ ਨੂੰ ਘੇਰਾ ਪਾਉਂਦੇ ਨੇ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਬਿਆਨ ਕਰਦੇ ਨੇ, ਉਸਨੂੰ ਆਪ ਪਿਆਰ ਨਾਲ ਬੈਠ ਕੇ ਸ਼ਰਵਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਸਤਿਗੁਰ ਕਰ ਕਾਇਮੀ ਤੇਰੇ ਦੁਰਗ ਕੇ ਮਾਹੇ।
ਇੱਧਰ ਕਲਗੀਧਰ ਪਿਤਾ ਮਹਾਰਾਜ ਆਪਣੇ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਬਿਰਾਜਮਾਨ ਹੋਏ ਨੇ, ਕਾਇਮ ਹੋਏ ਹਨ।
ਪਿੱਛੇ ਲਸ਼ਕਰ ਸ਼ਤਰੂ ਕੋ ਖੋਜਤ ਪ੍ਰਾਪਤ ਨਾਹੀਂ।
ਉੱਧਰ ਸ਼ਤਰੂਆਂ ਦੀ, ਮੁਗਲਾਂ ਦੀ, ਪਹਾੜੀਆਂ ਦੀ ਫੌਜ, ਉਹ ਕਲਗੀਧਰ ਪਿਤਾ ਮਹਾਰਾਜ ਜੀ ਦੀ ਖੋਜ ਭਾਲ ਦੇ ਵਿੱਚ ਤੁਰੀ ਜਾ ਰਹੀ ਹੈ, ਪਰ ਉਹਨਾਂ ਨੂੰ ਅਜੇ ਸਤਿਗੁਰੂ ਮਿਲੇ ਨਹੀਂ।
ਕੇਚਿਤ ਕਹੇ ਗੁਰੂ ਰਣ ਜੂਜਿਓ ਬਹੁਤੇ ਬਾਣ ਪ੍ਰਹਾਰੇ।
ਉਹਦੇ ਇਸ ਤਰ੍ਹਾਂ ਦੇ ਨਾਲ ਵਿਚਾਰ ਕਰਦੇ ਨੇ ਕਿ ਗੁਰੂ ਮਹਾਰਾਜ ਜੰਗ ਦੇ ਵਿੱਚ ਮਾਰੇ ਗਏ। ਉਹ ਕਹਿੰਦੇ ਨੇ ਕਿ ਗੁਰੂ ਤੇ ਆਪਾਂ ਜੰਗ ਦੇ ਵਿੱਚ ਮਾਰ ਦਿੱਤਾ ਹੈ, ਆਪਾਂ ਬੜੇ ਤੀਰ ਚਲਾਏ ਸਨ।
ਅਰਿਓ ਰਹਿਓ ਕਰ ਯੁੱਧ ਬਡੇਰਾ ਬ੍ਰਿੰਦ ਹੈ ਵੀਰ ਬਦਾਰੇ।
ਉਹ ਗੁਰੂ ਜੀ ਨੇ ਬੜਿਆਂ ਨੂੰ, ਆਪਣੇ ਸੂਰਮਿਆਂ ਨੂੰ ਖਤਮ ਕੀਤਾ, ਬੜੇ ਬੜੇ ਆਪਣੇ ਸੂਰ ਬੀਰ ਮਿੱਟੀ ਦੇ ਵਿੱਚ ਮਿਲਾ ਦਿੱਤੇ, ਉਹਨਾਂ ਨੇ ਬੜਾ ਅੜ ਕੇ ਜੰਗ ਕੀਤਾ ਸੀ।
ਇਹ ਚਿਤ ਕਹੇ ਅਗਰ ਹੀ ਗਮਨਿਓ ਖੋਜ ਤੁਰੰਗ ਨਿਹਾਰੋ।
ਕਹਿੰਦੇ ਨੇ ਕਿ ਗੁਰੂ ਮਹਾਰਾਜ ਉਹ ਜੰਗ ਦੇ ਵਿੱਚ ਨਹੀਂ ਮਰੇ, ਉਹਨਾਂ ਉਹ ਜੰਗ ਦੇ ਵਿੱਚੋਂ ਬਚ ਕੇ ਨਿਕਲ ਗਏ ਸਨ। ਉਹਨਾਂ ਦੇ ਜ਼ਰੂਰ ਕਿਸੇ ਨਾ ਕਿਸੇ ਪਾਸੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਹੋਣਗੇ, ਦੇਖਣਾ ਕਰੋ।
ਨਹਿ ਮਰਬੇ ਮਹਿ ਰਣ ਤੇ ਆਵਤ ਕਰਾ ਮਾਤ ਅਤ ਪਾਰੋ।
ਕਹਿੰਦੇ ਨੇ ਕਿ ਇਹਨਾਂ ਦੇ ਸਿੱਖ ਜਿਹੜੇ ਮੰਨਣ ਵਾਲੇ ਨੇ ਉਹ ਸਾਰੇ ਉਹਨਾਂ ਨੂੰ ਪਰਮਾਤਮਾ ਦਾ ਰੂਪ ਕਹਿੰਦੇ ਨੇ, ਇਸ ਕਰਕੇ ਉਹ ਮਰਨ ਵਾਲੇ ਨਹੀਂ। ਉਹਨਾਂ ਦੇ ਸਿੱਖਾਂ ਕੋਲੋਂ ਸੁਣਿਆ ਹੈ ਕਿ ਕੋਈ ਦੁਨੀਆਂ ਦੀ ਤਾਕਤ ਉਹਨਾਂ ਨੂੰ ਮਾਰ ਨਹੀਂ ਸਕਦੀ, ਇਸ ਕਰਕੇ ਉਹ ਮਰੇ ਨਹੀਂ ਨੇ, ਅਜੇ ਉਹ ਹੈਗੇ ਨੇ, ਉਹਨਾਂ ਦੀ ਭਾਲ ਕਰੋ।
ਤਮ ਮਹਿ ਲੜਤੇ ਕਛੂ ਨਾ ਸੂਝਿਓ, ਕੋ ਬਚ ਕੋ ਲੜ ਮਰ।
ਕਿਉਂਕਿ ਰਾਤ ਦਾ ਸਮਾਂ ਸੀ, ਹਨੇਰਾ ਸੀ, ਮੀਂਹ ਪੈ ਰਿਹਾ ਸੀ, ਪਤਾ ਨੀ ਕੌਣ ਬਚ ਗਿਆ ਤੇ ਹਨੇਰਾ ਸੀ ਮੀਂਹ ਪੈ ਰਿਹਾ ਸੀ, ਪਤਾ ਨੀ ਕੌਣ ਬਚ ਗਿਆ ਤੇ ਕੌਣ ਮਾਰਿਆ ਗਿਆ ਹੈ।
ਮਰੇ ਹਜ਼ਾਰੋਂ ਵੀਰ ਤੁਰੰਗਮ, ਪਰਿਓ ਖੇਤ ਰਣ ਭਰ।
ਹਜ਼ਾਰਾਂ ਘੋੜੇ ਹਾਥੀ ਤੇ ਸੂਰਮੇ ਮੈਦਾਨੇ ਜੰਗ ਦੇ ਵਿਚ ਮਾਰੇ ਗਏ ਨੇ, ਬੜਾ ਭਾਰੀ ਮੈਦਾਨੇ ਜੰਗ ਹੋਇਆ ਸੀ।
ਇਤਿਹਾਦਕ ਮਿਲ ਨਿਰਣੈ ਕਰ ਕਰ, ਕਿਤ ਗਮ ਨੇ ਨਹਿ ਸੂਝੈ।
ਇਤਿਹਾਦਕ ਇਹ ਸਾਰੀਆਂ ਵਿਚਾਰਾਂ, ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਪਤਾ ਨਹੀਂ ਲੱਗਦਾ ਕਿ ਹੁਣ ਕਿਹੜੇ ਪਾਸੇ ਜਾਈਏ।
ਆਗੇ ਤੇ ਪਾਛੇ ਤੇ ਆਵਤ, ਸਤਿਗੁਰ ਕੀ ਸੁਧ ਬੂਝੈ।
ਆਉਂਦੀ ਹੋਈ ਮੁਗਲ ਫੌਜ, ਅੱਗੇ ਪਿੱਛਿਓ ਆਉਂਦੇ ਹੋਏ ਹਰ ਰਾਹੀ ਦੇ ਕੋਲੋਂ ਸਤਿਗੁਰਾਂ ਦੀ ਖਬਰ ਪੁੱਛਦੇ ਹਨ।
ਨਿਸ ਮੈਂ ਤਿਮਰ ਪ੍ਰਸ ਪਤ ਲੜ ਮਰ, ਘਾਇਲ ਤੁਰਕ ਪਹਾੜੀ।
ਰਾਤ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਤੁਰਕ ਤੇ ਪਹਾੜੀ ਜਿਹੜੇ ਮਾਰੇ ਗਏ ਤੇ ਬਹੁਤ ਸਾਰੇ ਜਿਹੜੇ ਸਨ ਹਜ਼ਾਰਾਂ ਦੀ ਗਿਣਤੀ ਚ ਉਹ ਜ਼ਖਮੀ ਹੋਏ ਸਨ।
ਸੁਰਤ ਸੰਭਾਰ ਸੰਭਾਰ ਪਰੇ ਮਗ, ਤਰਾਸ ਕਰੇ ਔਰ ਭਾਰੀ।
ਉਧਰ ਜਿਹੜੇ ਮੈਦਾਨੇ ਜੰਗ ਦੇ ਵਿੱਚੋਂ ਜ਼ਖਮੀ ਹੋ ਗਏ ਬਚ ਗਏ ਸਨ, ਉਹ ਬੜੇ ਡਰ ਦੇ ਨਾਲ ਭਰੇ ਹੋਏ ਲੁਕਦੇ ਫਿਰਦੇ ਇਧਰ ਉਧਰ ਆਪਣੀ ਜਾਨ ਬਚਾਉਂਦੇ ਹਨ।
ਜੋ ਆਨੰਦਪੁਰ ਕੀ ਬੜ ਸਨ, ਰੋਪੜ ਲੜ ਲੜ ਹਾਰੇ।
ਭਾਈ ਸਾਹਿਬ ਕਹਿੰਦੇ ਨੇ ਜਿਹੜੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਕਈ ਮਹੀਨਿਆਂ ਤੋਂ ਬੈਠੀ ਸੈਨਾ, ਉਹ ਤੇ ਰੋਪੜ ਤੱਕ ਹੀ ਸਿੰਘਾਂ ਦੇ ਨਾਲ ਲੜ ਕੇ ਥੱਕ ਕੇ ਹਾਰ ਗਈ ਹੈ।
ਤੈਂਤੇ ਛੂਟਿਓ ਸੰਗ ਗੁਰ ਕੇਰਾ, ਪਚ ਪਚ ਚਖੇ ਗਵਾਰੇ।
ਉਧਰ ਜਿਹੜੀ ਮਗਰ ਆ ਰਹੀ ਸੀ ਆਨੰਦਪੁਰ ਸਾਹਿਬ ਦੀ ਫੌਜ, ਉਹ ਤੇ ਸਾਰੀ ਪਿੱਛੇ ਹੀ ਪਚ ਗਈ, ਉਹ ਤੇ ਪਿੱਛੇ ਹੀ ਹਾਰ ਗਈ, ਥੱਕ ਗਈ, ਸਤਿਗੁਰਾਂ ਦੇ ਨਾਲੋਂ ਉਹਨਾਂ ਦਾ ਸੰਗ ਵੱਖਰਾ ਹੋ ਗਿਆ।
ਦਿੱਲੀ ਤੇ ਜੋ 10 ਲੱਖ ਪਹੁੰਚੀ, ਤਿੰਨੋਂ ਗੁਰੂ ਸੁਧ ਪਾਈ।
ਇਹ ਜਿਹੜੀ ਫੌਜ ਹੁਣ ਚਮਕੌਰ ਸਾਹਿਬ ਦੇ ਨੇੜੇ ਸਤਿਗੁਰੂ ਮਹਾਰਾਜ ਜੀ ਦੀ ਖੋਜ ਪਾਲ ਕਰ ਰਹੀ ਹੈ, ਇਹ ਦਿੱਲੀ ਤੋਂ ਹੋਰ ਨਵੀਂ 10 ਲੱਖ ਦੀ ਫੌਜ ਔਰੰਗਜ਼ੇਬ ਦੇ ਵੱਲੋਂ ਸਤਿਗੁਰੂ ਮਹਾਰਾਜ ਜੀ ਦੇ ਵਿਰੁੱਧ ਭੇਜੀ ਗਈ ਹੈ।
ਨਿਕਸ ਆਨੰਦਪੁਰ ਤੇ ਬਹੁ ਜੂਜੇ, ਰਹੀ ਚਮੂ ਪਿਸ਼ਵਾਈ।
ਉਧਰ ਜਿਹੜੀ ਆਨੰਦਪੁਰ ਸਾਹਿਬ ਵਾਲੀ ਫੌਜ ਸੀ ਉਹ ਤੇ ਪਿੱਛੇ ਹੀ ਰਹਿ ਗਈ, ਸਰਸਾ ਤੋਂ ਸਤਿਗੁਰੂ ਪਾਰ ਹੋ ਗਏ, ਉਹ ਫੌਜ ਵੱਖਰੀ ਹੋ ਗਈ, ਸਤਿਗੁਰਾਂ ਦਾ ਤੇ ਮੁਗਲ ਫੌਜ ਦਾ ਉਹਨਾਂ ਦਾ ਵਖਰੇਵਾ ਹੋ ਗਿਆ।
ਨਾਮ ਗ੍ਰਾਮ ਚਮਕੌਰ, ਤੁੰਗ ਥਲ ਆਏ ਸੋ ਕਾਇਮ ਕੀਨ।
ਇਧਰ ਸਤਿਗੁਰੂ ਮਹਾਰਾਜ ਚਮਕੌਰ ਸਾਹਿਬ ਦੇ ਨਗਰ ਦਾ ਜਿਹੜਾ ਨਾਂ ਹੈ ਉੱਚਾ ਥਾਂ, ਇੱਥੇ ਆ ਕੇ ਸਤਿਗੁਰਾਂ ਟਿਕਾਣਾ ਕੀਤਾ।
ਦਈ ਸਗਲ ਸੁਧ ਗਯੋ ਜਾਟ ਇੱਕ, ਹਮਕੋ ਗੁਰ ਗਹਿਲੀਨ।
ਸਾਰੀ ਦੀ ਸਾਰੀ ਜਿਹੜੀ ਖਬਰ ਹੈ, ਇੱਕ ਚਮਕੌਰ ਸਾਹਿਬ ਦੇ ਰਹਿਣ ਵਾਲੇ ਜੱਟ ਨੇ ਉਹਨੇ ਜਾ ਕੇ ਖਬਰ ਦਿੱਤੀ, ਉਹਨੇ ਆਖਿਆ ਕਿ ਮੈਂ ਦੇਖਿਆ ਹੈ ਗੁਰੂ ਇੱਧਰ ਨੂੰ ਗਿਆ ਹੈ, ਉਹਨਾਂ ਨੇ ਤੇ ਮੈਨੂੰ ਪਕੜ ਵੀ ਲਿਆ ਸੀ, ਉਹਨੇ ਕੋਲੋਂ ਹੀ ਕਹਿ ਦਿੱਤਾ। ਕਹਿਣ ਲੱਗਾ ਜੀ ਉਹਨਾਂ ਨੇ ਤੇ ਮੈਨੂੰ ਪਕੜ ਵੀ ਲਿਆ ਸੀ, ਗੁਰੂ ਮਹਾਰਾਜ ਇੱਧਰ ਚਮਕੌਰ ਸਾਹਿਬ ਦੇ ਵੱਲ ਗਏ ਹਨ, ਇੱਧਰ ਉਹਨਾਂ ਦੀ ਭਾਲ ਕਰੋ।
ਸੁਣੇ ਤੁਰਕ ਤਬ ਹਾਇਨ ਤਵਾਏ, ਗਣ ਧੌਂਸੇ ਤੂੰ ਕਰੇ।
ਜਦੋਂ ਉਹਨਾਂ ਜੱਟ ਦੇ ਕੋਲੋਂ ਤੁਰਕਾਂ ਨੇ, ਪਹਾੜੀ ਫੌਜ ਨੇ, ਉਹਨਾਂ ਸਾਰਿਆਂ ਨੇ ਸੁਣਿਆ, ਉਸੇ ਵੇਲੇ ਉਹ ਆਪਣੇ ਘੋੜੇ ਦੌੜਾ ਕੇ ਚਮਕੌਰ ਨਗਰ ਦੇ ਵੱਲ ਚੱਲ ਪਏ ਹਨ।
ਓਡੀ ਧੂੜ ਅਸਮਾਨ ਗਯੋ ਭਰ, ਬੜੋ ਅੰਧੇਰ ਗੁਬਾਰੇ।
ਭਾਈ ਸਾਹਿਬ ਕਹਿੰਦੇ ਨੇ ਜਦੋਂ ਉਹ ਫੌਜ ਚੱਲਦੀ ਹੈ ਤੇ ਘੋੜਿਆਂ ਦੇ ਪੈਰਾਂ ਦੇ ਨਾਲ ਧੂੜ ਉੱਡਦੀ ਹੈ ਜਿਹਦੇ ਨਾਲ ਅਸਮਾਨ ਭਰ ਗਿਆ ਹੈ।
ਸ਼ਾਦਲੀਨ ਸੂਰਜ ਕੋ ਸਾਰੇ, ਹੱਥ ਪਸਾਰਨਾ ਦਿਖੇ।
ਇਤਨੀ ਫੌਜ ਹੈ, ਉਹਦੇ ਪੈਰਾਂ ਦੇ ਨਾਲ ਇਤਨਾ ਮਿੱਟੀ ਕੱਟਾ ਉੱਡਦਾ ਹੈ ਕਿ ਸੂਰਜ ਵੀ ਛਿਪ ਗਿਆ ਹੈ, ਹੱਥ ਖਲਾਰਿਆ ਹੋਇਆ ਵੀ ਦਿਖਾਈ ਨਹੀਂ ਦਿੰਦਾ।
ਚਲੀ ਆਏ ਚਮਕੌਰ ਚਮੂ ਸਭ, ਉਛਲ ਸਮੁੰਦਰ ਸਰੀਖੇ।
ਇਹ ਸਾਰੀ ਦੀ ਸਾਰੀ ਫੌਜ ਸਮੁੰਦਰ ਦੀ ਤਰ੍ਹਾਂ ਉਛਲਦੀ ਹੋਈ ਚਮਕੌਰ ਸਾਹਿਬ ਨਗਰ ਵੱਲ ਨੂੰ ਵੱਧਦੀ ਆਉਂਦੀ ਹੈ।
ਜੇ ਤੁਰਕਾਨ ਬਖੈ ਸਰਦਾਰ, ਕਹੋ ਤਿੰਨ ਨਾਮ ਸੁਣੋ ਸਮਦਾਈ।
ਭਾਈ ਸਾਹਿਬ ਜੀ ਕਹਿੰਦੇ ਨੇ ਹੁਣ ਇਹ ਜਿਹੜੀ ਤੁਰਕਾਂ ਦੀ ਫੌਜ ਦਿੱਲੀ ਤੋਂ ਚੜ ਕੇ ਆਈ ਹੈ, ਔਰੰਗਜ਼ੇਬ ਨੇ ਭੇਜੀ, ਉਹਨਾਂ ਦੇ ਵਿੱਚ ਜਿਹੜੇ ਸਰਦਾਰ ਨੇ, ਉਹਨਾਂ ਦੇ ਜਿਹੜੇ ਜਰਨੈਲ ਮੁਖੀ ਨੇ, ਉਹਨਾਂ ਦੇ ਮੈਂ ਨਾਮ ਬਿਆਨ ਕਰਦਾ ਹਾਂ, ਉਹ ਧਿਆਨ ਦੇ ਨਾਲ ਸੁਣੋ। ਬਹੁਤ ਸਾਰੇ ਇਸ ਤਰ੍ਹਾਂ ਦੇ ਵਿਦਵਾਨ ਨੇ ਸਿੱਖ ਪੰਥ ਦੇ ਜਿਹੜੇ ਇਹ ਕਹਿੰਦੇ ਨੇ ਕਿ ਇਹ 10 ਲੱਖ ਦੀ ਫੌਜ ਪੱਕੀ ਨਹੀਂ ਸੀ। ਕਲਗੀਧਰ ਪਿਤਾ ਮਹਾਰਾਜ ਜੀ ਨੇ ਖੁਦ 10 ਲੱਖ ਦਾ ਜ਼ਿਕਰ ਕੀਤਾ ਜਫਰਨਾਮਾ ਸਾਹਿਬ ਦੇ ਵਿੱਚ, ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਹੋਰ ਬਹੁਤ ਸਾਰੇ ਪੁਰਾਣੇ ਵਿਦਵਾਨਾਂ ਨੇ 10 ਲੱਖ ਫੌਜ ਦਾ ਹੀ ਜ਼ਿਕਰ ਕੀਤਾ ਹੈ। ਅੱਜ ਦੇ ਕੁਝ ਵਿਦਵਾਨ ਕਹਿੰਦੇ ਨੇ ਨਹੀਂ ਜੀ, ਫੌਜ ਬਹੁਤ ਥੋੜੀ ਸੀ, 10 ਲੱਖ ਤੇ ਹੋ ਨਹੀਂ ਸਕਦੀ। तो इतने जरनैल ने उन्हां सारियां दे नाम भाई साहब हुण इत्थे बयान करनगे ते आप देखना इतने जरनैलां दे नाल ते एक एक जरनैल उहदे नाल हजारां दी फौज सी। तो जरनैलां दे नाम कई ने तो फौज 10 लाख दी ही आई सी। कलगीधर पिता महाराज खुद इस दी गवाही देंदे हन।
नाहर खां पट गैर तो खां पुन खान पुलाद ने बाग उठाई।
ए जेडे खान आए ने बहादुर आए ने उन्ना दे विचों एक दा नाम है नाहर खां, एक दा नाम है पुलाद खां और एक दा नाम है गैरत खान।
इस्माइल खां खान बहादुर खां असमान आयो टिग ताई।
इन्हां सूरमियां दे विच बहादुर खां असमान खां ए सारे दे सारे सूरमे अपनी फौज दौड़ा के लैके आए हन।
सुल्तान खान जहान खां वीर पठानन पीर गनी किम जाई।
फिर सुल्तान खां है जहान खां ओ भी बड़ा भारी सूरमा है, एक पठान बड़ा भारी सूरमा गनी खां ओ भी अपनी फौज लेके आया है।
अवित मियां खान पूरे खान सैद खान नूरे खान।
भाई साहब कहंदे ने मियां खान है एक दा नाम, पूरे खान सैद खान नूरे खान ए सारे जरनैलां दे नाम हन।
गोल खान गुल खान हुसैन खान तायो है।
फिर एक दा नाम है गुल खान, एक दा नाम है हुसैन खान, एक दा नाम है फूल खान, ए भी सारे जरनैल आए हन।
बली बेग मुगल मान गह बेग जुत।
फिर एक बली बेग नां दा मुगल ओ भी अपनी फौज सारी कमान लेके आया है।
अपर खलील खान दल उमडायो है।
फिर एक खलील खान नां दा जरनैल ओ भी अपने नाम दा सारे दा सारा जेड़ा लश्कर है ओ लेके आया।
मिर्जा हयात बेग सेना सो करम बेग।
फिर एक मिर्जा हयात बेग और इत करम बेग हयात बेग ए भी सारे जरनैल जेड़े अपनी अपनी फौज लेके आए हन।
सैयद महमूद अली जो शिताब आयो है।
फिर सैयद जेड़े ने उन्हां दे विच जेड़े महमूद अली है ओ भी बड़ी काली दे नाल अपनी फौज लै के चमकौर साहब वल वधदा है।
वीर बेग जाफर इमान हान काफर।
फिर एक बहुत वड्डा सूर वीर जिहदा नाम है जाफर बेग ए भी अपने ईमान नूं पिछे छड्डदिआं होइआं सतगुरु महाराज जी दे विरुद्ध फौज चढ़ा के लियाया है।
कसम कुरान की कुफर कहवायो है।
इन्हां ने सारिआं ने कुरान दी कसम जिहड़ीआं खाद्दीआं सन ओ सारिआं दीआं सारिआं कसमां नूं झूठियां करदिआं होइआं अपनी अपनी फौज लै के ए भी पहुंचे हन औरंगजेब दे भेजे।
क्यों रंग काले हैं करूप ही सुधारे सारे।
हुण जिहड़ी फौज है ओ किस तरह दी है ए ते जिहड़े जरनैलां दे नाम सन बहुत सारे इन्हां दी जेड़ी फौज है सिपाही ने उन्हां दी हालात किस तरह दी रंग रूप कैसा है। भाई साहब कहंदे ने कईयां दे रंग ते बहुत काले ने ते कई ते मन लो काले ही सुधारे होए ने, भाव इतने काले ने कि उन्हां नूं देख के डर लगदा है।
को रंग पूरे जंग सूरे जग जानी है।
कई बड़े पूरे पूरे रंग दे ने, कई काले रंग दे, कोई पूरे रंग दे और मैदाने जंग दे विच उन्हां दे नाम उन्हां दे थां जाने जांदे हन।
पछतो बकान हारे उजेब कपारे पारे।
कई जेड़े उन्हां दे शरीर बड़े वड्डे वड्डे मुंह भी उन्हां दे लंबे लंबे ने ते पछतो अपने मुख तो बोलदे ने। पछतो ए फारसी एक बोली है, परशियन भी इस नूं कहंदे ने तो ए फारसी परशियन भाषा मुख तो बोलदे हन।
काबली कंधारी दाऊ जई को बखानी है।
कई जेड़े ने ओ दाऊ जई तो आए होए, कोई काबल तो आया कोई कंधार तो आया होया है।
हबशी पशौरी क्यों बलख बुखारी होते।
कई जेड़े बलख बुखारे तो चल के आए ने, कई जेड़े पशौर दे इलाके तो आए हुए हन, कई हबसी हन।
रूसी गन रूमी गृह गजनी परमानी है।
कई जेड़े ओ गजनी तो आए हुए सिपाही ने, कई रूस तो आए हुए कई रूम तो आए हुए हन।
ओ टठे पखरी ईरानी ओ अरबी मिल।
कई जेड़े छोटे इलाकियां तो जिवें के टठरा है पखी है फिर ईरान दा इलाका है ए सारे पासियां तो फौज चढ़ के आई है।
ओ कश्मीरी जिन बोलना पछानी।
भाई साहब कहंदे ने कुछ सिपाही जेड़े कश्मीर दे रहन वाले इधरले पासे ते रहन वाले सिपाही ने ਇਹਨਾਂ ਸਾਰਿਆਂ ਦੇ ਵਿੱਚੋਂ ਬਹੁਤ ਸਾਰੇ ਉਹ ਨੇ ਜਿਹੜੇ ਬੋਲਦੇ ਨੇ ਤੇ ਪਤਾ ਨਹੀਂ ਲੱਗਦਾ, ਭਾਵ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ।
ਆਈ 10 ਲੱਖ ਜਬ ਪਿੱਛੇ ਕੇ ਜੋ ਸੈਨਾ ਸਭ।
ਜਦੋਂ ਇਸ ਤਰ੍ਹਾਂ ਦੇ ਨਾਲ ਇਹ ਵੱਖ ਵੱਖ ਇਲਾਕਿਆਂ ਤੋਂ ਰਹਿਣ ਵਾਲੇ ਕਾਲੇ ਪੂਰੇ ਹਬਸੀ ਪਰਸ਼ੀਅਨ ਇਹ ਸਾਰੇ ਦੇ ਸਾਰੇ 10 ਲੱਖ ਦੀ ਫੌਜ ਚੜ ਕੇ ਆਈ ਹੈ।
ਸੁਣੀ ਸੁਧ ਖਵਾਜਾ ਮਰਦੂਦ ਆਦਿ ਧਾਏ ਹੈ।
ਇੱਧਰ ਖਵਾਜਾ ਮਰਦੂਦ ਜਿਹੜਾ ਔਰੰਗਜ਼ੇਬ ਦਾ ਖਾਸ ਜਰਨੈਲ ਭੇਜਿਆ ਗਿਆ ਸੀ ਸਤਿਗੁਰਾਂ ਦੇ ਲਈ, ਉਹਨੂੰ ਖਬਰ ਮਿਲੀ, ਉਹ ਬੜੀ ਕਾਹਲੀ ਦੇ ਨਾਲ ਪਹੁੰਚਿਆ ਹੈ।
ਗੁਰੂ ਚਮਕੌਰ ਠੌਰ ਕਾਇਮੀ ਕਰੀ ਹੈ ਦੌਰ।
ਇੱਧਰ ਖਵਾਜਾ ਮਰਦੂਦ ਨੂੰ ਇਹ ਵੀ ਪਤਾ ਚੱਲਿਆ ਕਿ ਸਤਿਗੁਰੂ ਮਹਾਰਾਜ ਜੀ ਆਪਣੇ ਸਿੰਘਾਂ ਦੇ ਨਾਲ ਚਮਕੌਰ ਸਾਹਿਬ ਦੇ ਵਿੱਚ ਬੈਠੇ ਹਨ।
ਆਈ ਚਮੂ ਔਰਤ ਨੂੰ ਫੇਰ ਘੇਰ ਪਾਏ।
ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਸਾਰੀ ਫੌਜ ਆਈ ਹੈ 10 ਲੱਖ ਦੀ, ਇਹਨੇ ਆ ਕੇ ਚਮਕੌਰ ਸਾਹਿਬ ਨੂੰ ਘੇਰਾ ਪਾਇਆ ਹੈ, ਇਹ ਵੀ ਖਬਰ ਖਵਾਜਾ ਮਰਦੂਦ ਨੂੰ ਮਿਲੀ ਹੈ।
ਜੂਜੇ ਨਾ ਪਿਛਾਰੀ ਜੰਗ ਹੋਤ ਹੈ ਅਗਾਰੀ ਅਬ।
ਉਹਨੂੰ ਇਹ ਵੀ ਪਤਾ ਚੱਲਿਆ ਕਿ ਇਹ ਜਿਹੜੀ ਪਿੱਛੇ ਜੰਗ ਹੋਈ ਸਰਸਾ ਦੇ ਕੰਢੇ, ਉੱਥੇ ਸਤਿਗੁਰੂ ਮਹਾਰਾਜ ਜੂਜੇ ਨਹੀਂ, ਉਹ ਬਚ ਕੇ ਚਲੇ ਗਏ ਹਨ ਤੇ ਅੱਗੇ ਹੋਰ ਜੰਗ ਹੋਵੇਗਾ।
ਸੁਣ ਕੇ ਸਮੂਹ ਹੈ ਹੂ ਦੈ ਭਜਾਏ ਹੈ।
ਇਸ ਤਰ੍ਹਾਂ ਦੇ ਨਾਲ ਖਬਰ ਮਿਲਦਿਆਂ ਸਾਰ ਹੀ ਖਵਾਜਾ ਮਰਦੂਦ ਆਪਣੀ ਫੌਜ ਨੂੰ ਲੈ ਕੇ ਨਾਲ ਘੋੜਾ ਦੌੜਾ ਕੇ ਹਲਾ ਹੂਲ ਕਰਦਾ ਹੋਇਆ ਚਮਕੌਰ ਸਾਹਿਬ ਵਧਿਆ ਹੈ।
ਯੂਸਫ ਵਜੀ ਦੁਖਾਂ ਸਰਹੰਦ ਕੋ ਬੁਲੰਦ ਸੂਬਾ।
ਫਿਰ ਸਰਹੰਦ ਦਾ ਜਿਹੜਾ ਵੱਡਾ ਸੂਬੇਦਾਰ ਹੈ ਵਜ਼ੀਰ ਖਾਂ, ਉਹ ਸੈਨਾਪਤੀ, ਉਹ ਵੀ ਆਪਣੀ ਸੈਨਾ ਲੈ ਕੇ ਚੱਲਿਆ ਹੈ।
ਲੈ ਕੇ ਸੰਗ ਬਾਹਨੀ ਉਮੜ ਕਰ ਆਏ।
ਉਹਦੀ ਜਿਤਨੀ ਫੌਜ ਸੀ ਸਰਹੰਦ ਦੇ ਨਵਾਬ ਦੀ, ਜੋ ਵੀ ਉਹਦੀ ਆਗਿਆ ਵਿੱਚ ਚੱਲਣ ਵਾਲੇ ਜਰਨੈਲ, ਸਾਰਿਆਂ ਨੂੰ ਲੈ ਆਇਆ ਹੈ।
ਸੂਬਾ ਲਾਓਪੁਰ ਕੋ ਦਸਤ ਜੇਰ ਨਾਮ ਜਿਸ।
ਫਿਰ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਜਿਸ ਦਾ ਨਾਮ ਹੈ।
ਸੁਣੀ ਸੁਧ ਸਾਰੀ ਦਲ ਭਾਰੀ ਜੋਤ ਤਾਇਓ ਹੈ।
ਇੱਧਰ ਲਾਹੌਰ ਦਾ ਸੂਬੇਦਾਰ, ਉਹਨੂੰ ਵੀ ਜਦੋਂ ਖਬਰ ਮਿਲੀ ਕਿ ਸਤਿਗੁਰੂ ਚਮਕੌਰ ਦੇ ਵਿੱਚ ਨੇ, ਉਹ ਵੀ ਆਪਣੀ ਫੌਜ ਲੈ ਕੇ ਆ ਗਿਆ।
ਪਰਬਤ ਵਾਸੀ ਬਾਈ ਧਾਰਨ ਕੇ ਰਾਜੇ ਸਨ।
ਫਿਰ ਇਤਨਾ ਹੀ ਨਹੀਂ, ਜਿਹੜੇ 22 ਤਾਰ ਦੇ ਪਹਾੜੀ ਰਾਜੇ ਸਨ।
ਲੈ ਲੈ ਸੈਨ ਆਪਣੀ ਕੋ ਬ੍ਰਿੰਦ ਉਮੜਾਇਓ।
ਉਹਨਾਂ ਨੇ ਵੀ ਜਿਤਨੀ ਆਪਣੀ ਬਚੀ ਖੁਚੀ ਸੈਨਾ ਬਹੁਤ ਸਾਰੀ ਤੇ ਸਿੰਘਾਂ ਨੇ ਸਫਾਇਆ ਕਰ ਦਿੱਤੀ, ਪਰ ਜਿਹੜੀ ਬਚੀ ਸੀ, ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਮਾਰਿਆ ਮਰਦੀ ਨਹੀਂ ਸੀ, ਉਹ ਸਾਰੀ ਦੀ ਸਾਰੀ ਫੌਜ ਆਪਣੀ ਬਚੀ ਹੋਈ ਇਕੱਠੀ ਕਰਕੇ ਲੈ ਆਏ ਹਨ।
ਮੀਏ ਰਾਮ ਰਾਣੇ ਕੌਣ ਸ਼ਕਤ ਬਖਾਨੇ ਤਿੰਨ।
ਭਾਈ ਸਾਹਿਬ ਜੀ ਕਹਿੰਦੇ ਨੇ, ਐਸੀ ਸ਼ਕਤੀ ਕਿਹਦੇ ਵਿੱਚ ਹੈ, ਇਤਨੀ ਸਮਰੱਥਾ ਕਿਹੜੇ ਕਵੀ ਦੇ ਵਿੱਚ ਹੈ ਕਿ ਇਹ ਸਾਰਿਆਂ ਦੇ ਨਾਮ ਬਿਆਨ ਕਰ ਸਕੇ।
ਮਾਜਤ ਕੋਲਾਹਲ ਵਿਸਾਰ ਹੀ ਸੁਣਾਇਓ ਹੈ।
ਬਸ ਭਾਈ ਸਾਹਿਬ ਕਹਿੰਦੇ ਨੇ, ਰੌਲਾ ਰੱਪਾ ਸੁਣਾਈ ਦਿੰਦਾ ਹੈ, ਕੁਝ ਕਿਸੇ ਨੂੰ ਪਤਾ ਨਹੀਂ ਲੱਗਦਾ।
ਰੰਗੜ ਹਜ਼ਾਰੋਂ ਔਰ ਗੁੱਜਰ ਗਵਾਰ ਮੇਲੇ।
ਇਸ ਫੌਜ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੰਗੜ ਜਾਤ ਦੇ, ਗੁੱਜਰ ਤੇ ਹੋਰ ਬਹੁਤ ਜਾਤਾਂ ਦੇ ਹਨ।
ਆਇਓ ਚਮਕੌਰ ਚਾਹੋ ਔਰ ਘੇਰ ਪਾਇਓ ਹੈ।
ਇਸ ਤਰ੍ਹਾਂ ਦੇ ਨਾਲ ਇਹ ਸਾਰੇ ਦਾ ਸਾਰਾ ਨੇੜੇ ਨੇੜੇ ਦਾ ਇਲਾਕਾ ਇਕੱਠਾ ਹੋ ਕੇ ਲੁੱਟਣ ਦੇ ਲਈ ਇਹ ਰੰਗੜ ਗੁੱਜਰ ਇਹ ਵੀ ਚਮਕੌਰ ਸਾਹਿਬ ਆ ਗਏ ਹਨ।
ਅਵਨੀ ਆਕਾਸ਼ ਤੇ ਪ੍ਰਕਾਸ਼ ਕੋ ਵਿਨਾਸ਼ ਕੀ।
ਭਾਈ ਸਾਹਿਬ ਜੀ ਕਹਿੰਦੇ ਨੇ, ਹਾਲਤ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਸੂਰਜ ਦਾ ਪ੍ਰਕਾਸ਼ ਧਰਤੀ ਤੱਕ ਨਹੀਂ ਪਹੁੰਚਦਾ।
ਭਾਇਓ ਤਮਰਾਸ ਉੜ ਪਾਸੂ ਫਲ ਫੈਲ ਪੈ।
ਭਾਈ ਸਾਹਿਬ ਕਹਿੰਦੇ ਨੇ, ਸਾਰੇ ਦੇ ਸਾਰੇ ਪਾਸੇ ਮਿੱਟੀ ਧੂੜ ਘੱਟਾ ਹੀ ਉੱਡਦਾ ਹੋਇਆ ਦਿਖਾਈ ਦਿੰਦਾ ਹੈ, ਸੂਰਜ ਦੀ ਰੋਸ਼ਨੀ ਧਰਤੀ ਤੇ ਪਹੁੰਚਦੀ ਨਹੀਂ।
ਦੇਖਤ ਨਾ ਆਖ ਤੇ ਸੁਣੇ ਨਾ ਬੋਲ ਭਾਖ ਤੇ।
ਇਹ ਇਤਨੀ ਫੌਜ ਦੇ ਵਿੱਚ ਇਤਨਾ ਰੌਲਾ ਤੇ ਸ਼ੋਰ ਪੈ ਰਿਹਾ ਹੈ ਕਿ ਅੱਖਾਂ ਨਾਲ ਕੁਝ ਦਿਖਾਈ ਨਹੀਂ ਦਿੰਦਾ, ਇਤਨਾ ਮਿੱਟੀ ਘੱਟਾ ਹੈ ਤੇ ਕੰਨਾਂ ਨਾਲ ਕੁਝ ਸੁਣਾਈ ਨਹੀਂ ਦਿੰਦਾ।
ਗੁਰੂ ਕੋ ਗਹਾਂ ਕਾਂਖ ਤੇ ਲਖਨ ਤੇ ਆਏ ਗਾਇਲ ਪੈ।
ਬਸ ਇਹਨਾਂ ਸਾਰਿਆਂ ਦੇ ਮਨ ਦੇ ਵਿੱਚ ਇੱਕੋ ਹੀ ਇੱਛਾ ਹੈ ਕਿ ਕਿਸੇ ਤਰ੍ਹਾਂ ਨਾਲ ਅਸੀਂ ਗੁਰੂ ਨੂੰ ਪਕੜਨਾ ਹੈ।
ਚਾਰੋਂ ਓਰ ਸ਼ੋਰ ਕੈ ਚਹੰਤ ਹੇਲ ਰੌਰ ਕੈ।
ਇਸ ਤਰ੍ਹਾਂ ਦੇ ਨਾਲ ਚਾਰੇ ਪਾਸਿਆਂ ਤੋਂ ਸ਼ੋਰ ਸ਼ਰਾਬਾ ਹੁੰਦਾ ਹੋਇਆ ਇਹ ਚਮਕੌਰ ਸਾਹਿਬ ਦੇ ਨੇੜੇ ਹੈ।
ਮਲੇਸ਼ ਆਏ ਦੌੜ ਕੈ ਸ਼ਬੀਲੇ ਬੜੇ ਸ਼ਾਲ ਪੈ।
ਬੜੇ ਬੜੇ ਜਿਹੜੇ ਸ਼ੈਲ ਸ਼ਬੀਲੇ ਮਲੇਸ਼ ਹਨ, ਉਹ ਕਲਗੀਧਰ ਪਿਤਾ ਤੇ ਉਹਨਾਂ ਦੇ ਨਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ, ਪਕੜਨ ਦੇ ਲਈ ਚੱਲ ਕੇ ਆਏ ਹਨ।
ਜੈਸੇ ਮੇਲ ਮੇਲ ਕੈ ਸ਼ਲਭ ਚੈ ਸਕੇਲ ਕੈ।
ਭਾਈ ਸਾਹਿਬ ਜੀ ਕਹਿੰਦੇ ਨੇ, ਮੰਨ ਲਓ ਇਸ ਤਰ੍ਹਾਂ ਦੇ ਨਾਲ ਕਿ ਜਿਵੇਂ ਇੱਕ ਮੱਕੜੀ ਹੋਵੇ ਤੇ ਮੱਕੜੀਆਂ ਬਹੁਤ ਸਾਰੀਆਂ ਇਕੱਠੀਆਂ ਹੋ ਕੇ ਆ ਜਾਣ।
ਧਰੇ ਵਿਸਾਲ ਐਲ ਕੈ ਦੁਰਗ ਦੀ ਹੀ ਸੈਲ ਪੈ।
ਜਿਵੇਂ ਕੋਈ ਬਹੁਤ ਵੱਡਾ ਪਹਾੜ ਹੋਵੇ ਤੇ ਪਹਾੜ ਤੇ ਹਮਲਾ ਕਰਨ ਦੇ ਲਈ ਕੀੜੇ ਮਕੌੜੇ ਇਕੱਠੇ ਹੋ ਕੇ ਚੱਲ ਪੈਣ ਕਿ ਅਸੀਂ ਪਹਾੜ ਢਾ ਦੇਣਾ ਹੈ, इस तरह दे नाल ए टिड्डी दल चढ़ के आया सतगुरां ते
धरणी गगन एक होए गए बबेक बिन।
भाई साहब जी कहंदे ने इस तरह दी बेसमझी होई है कि मन लो धरती ते आकाश एक ही हो गए हन।
खेह खार पुंज की पसारी दस देश में
क्योंकि दसा दिशावां दे विच पैरां दे नाल उड्डन वाली जेड़ी खेह सिर ते चढ़ गई है।
मानो घन घटा घने घन की कुमांड केड़ी।
भाई साहब जी कहंदे ने मन लो के जिवें बदलां दीआं कालीआं घटां बन बन के आउंदियां ने इस तरह दे नाल मिट्टी दीआं कटावां बन गईआं बदल बन गए हन।
को मेरी को कोर कोह के मिली है पूं परसम
जेड़ियां बड़ियां भयानक मिट्टी कट्टे दीआं बदलियां बन गईआं ने आकाश ते चढ़ गईआं ने ए उपर नूं चढ़दियां हुईआं बदलियां बनियां फिर थले नूं डिगदियां ने ते मिट्टी विच मिल जांदियां हन।
मंदर पहार गढ़ जाहे के मजार खर
ए सारे हालात नूं बयान करदियां भाई साहब उदाहरण देंदे ने चमकौर साहब दी जेड़ी गढ़ी है ओह ते मन लो इस तरह दे नाल है कि जिवें हिमालया पर्वत होवे
चारों ओर पारावार ऐसी शब जिसमें
जिवें विचकाए एक वड्डा पहाड़ पर्वत होवे ते चारे पासे ओदे समुंदर हुंदा जां एदां कह लईए टापू होवे ते टापू दे सारे पासे समुंदर दा पानी। इस तरह दे नाल चमकौर साहब टापू दी तरह उच्चा नगर है उच्ची जगह है और सारे पासे इस समुंदर दी तरह फौज फैली है।
पुंज है मतंग पै पताका जिन संग धरी
और ए फौज दे विच जेड़े हाथी ने ओ हाथियां दे नाल बहुत सारे झंडे चूल दे दिखाई देंदे हन।
सैल है सपंख तुंग इत्ते उत तावते
और ए जेड़े फौज दे हाथी ने हाथी भी कहदे ने भाई साहब कहंदे ने इतने बलवान हाथी ने मन लो के जिवें पहाड़ ही खंभ ला के उड़दे फिरदे होण।
बादल जे बाजत है दीर्घ सुगाजत है
इस फौज दे विच जेड़े नगारे वजदे ने धौंसे वजदे ने ओ इस तरह दे नाल है कि जिवें बदल गरजदे हन।
अनक तुरंग जल जंत जो पलावते
बहुत जेड़े होर घोड़े इत्यादिक जीव जंतु ने ए जिवें समुंदर दे विच जानवर चलदे ने समुंदर दे नाल भाई साहब रूपक अलंकार बयान करदे ने तो जेड़े इस फौज दे विच घोड़े हाथी ने ओ इस तरह दे नाल है जिवें समुंदर दे विच अनगिनत जीव जंतु हन।
सांग सेल शक्ति सुतोमर तुरंग भए
जेड़े इन्हां दे कोल सूरमियां कोल हथियार ने फौज दे कोल पाले ने बरशे ने नेजे ने तलवारां ने तीर ने ए सारे समुंदर विच लहरां उठदियां हन।
तुखत पलीते बड़ गाव ने उठावते
ए जदों गोलियां बंदूकां चलदियां ने पलीते तुखदे ने चंगियाड़े निकलदे ने ए मन लो कि समुंदर दे विच बड़वा अगन मच रही है।
ग्राम चमक और के जहाज को समाज भरियो
कौर साहब दा जेड़ा नगर है ते ए कच्ची गढ़ी है जिदे विच सतगुरु ते सिंह विराजमान ने ए ओ एक जहाज है जेड़ा समुंदर दे विच समान दे नाल भरिया पिया है।
चाहत डबोयो गुर केवट तरावते
सतगुरु महाराज और उन्हां दे नाल सिंह चमकौर साहब दा नगर जहाज दी तरह है ए सारी फौज समुंदर दी तरह ते जिवें समुंदर किसे जहाज नूं अपने विच डुबना चाहुंदा है इस तरह दे नाल ए सारी फौज सतगुरु महाराज ते चमकौर नगर नूं गर्क करना चाहुंदी है।
जुझार सिंह औ अजीत सिंह वीर युग
भाई साहब जी हुण सतगुरु महाराज जी दे नाल जेड़े सिंह ने उधर दी हालात बयान करदे ने ए ते फौज दे जरनैल उन्हां दी जेड़ी फौज सी ओहदा जिक्र कीता। अग्गे कलगीधर पिता महाराज उन्हां दे नाल कौन है कितने सिंह ने उन्हां दे नाम भाई साहब जी इत्थे बयान करदे ने। एक ते कलगीधर पिता महाराज खुद ने अकाल पुरख दा रूप और उन्हां दे नाल दो उन्हां दे वड्डे साहिबजादे साहिबजादा अजीत सिंह और साहिबजादा जुझार सिंह जी हन।
दया सिंह आदि पंच सिंह धर धीरजे
फिर पंज ओ सिख जिन्हां ने सब तो पहला अमृत छकिया पंज प्यारे साहिबान भाई दया सिंह भाई धर्म सिंह भाई हिम्मत सिंह भाई मोहकम सिंह भाई साहब सिंह ए तीर्ज तारी पंज सिंह हन।
मुक्ते सो पंच सिंह मान सिंह ध्यान सिंह
फिर ओ जिन्हां ने पंज प्यारियां तो बाद अमृत छकिया पंज मुक्ते ने नाल फिर भाई मान सिंह भाई ध्यान सिंह इत्यादिक ए वी सिंह नाल हन।
दान सिंह तन्ना सिंह जा मैं बार वीर जे
फिर भाई दान सिंह जी ते भाई तन्ना सिंह जी जिन्हां दे विच बहुता बल है जो बड़े सूर वीर ने ओ वी नाल हन।
आलम मृदंग श्याम सिंह सो मोहर सिंह
फिर ਭਾਈ ਆਲਮ ਸਿੰਘ ਜੀ ਨੇ, ਭਾਈ ਮਰਦਾਨ ਸਿੰਘ ਜੀ ਨੇ ਤੇ ਹੋਰ ਇਸ ਤਰ੍ਹਾਂ ਦੇ ਸਿੰਘ ਹਨ ਨਾਲ,
ਵੀਰ ਸਿੰਘ, ਸੁੱਖਾ ਸਿੰਘ, ਸੰਤ ਸਿੰਘ ਧੀਰ ਜੇ,
ਇੱਕ ਫਿਰ ਭਾਈ ਵੀਰ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਭਾਈ ਸੰਤ ਸਿੰਘ ਜੀ, ਇਹ ਵੀ ਤੀਰਥ ਤਾਰੀ ਸੂਰਮੇ ਸਤਿਗੁਰਾਂ ਦੀ ਸ਼ਰਨ ਵਿੱਚ ਹਨ।
ਕੋਠਾ ਸਿੰਘ ਇਹ ਕਰਾਂ ਗਰੇਟਾ ਸਿੰਘ ਜਾਨੀਅਤ,
ਫਿਰ ਭਾਈ ਕੋਠਾ ਸਿੰਘ ਜੀ ਨੇ ਔਰ ਇੱਕ ਰੰਗਰੇਟਾ ਸਿੰਘ ਹੈ, ਇਹ ਵੀ ਸਤਿਗੁਰਾਂ ਦੇ ਕੋਲ ਹਨ।
ਇੱਕ ਰਵਦਾਸੀਆ ਮਦਨ ਸਿੰਘ ਵੀਰ ਜੇ,
ਔਰ ਇੱਕ ਰਵਦਾਸੀਆ ਸਿੰਘ, ਭਾਈ ਮਦਨ ਸਿੰਘ ਜਿਨ੍ਹਾਂ ਦਾ ਨਾਮ ਹੈ, ਇਹ ਵੀ ਸਤਿਗੁਰਾਂ ਦੇ ਕੋਲ ਹਨ।
ਗੱਢ ਮੈਂ ਸੁਚੇਤ ਪਏ ਲੱਖ ਦਲ ਦੇਖ ਲਏ,
ਇਤਿਆਦਿਕ ਸਿੰਘ, ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਭਾਈ ਸ਼ਾਮ ਸਿੰਘ, ਇਹ ਸਿੰਘ ਸਤਿਗੁਰਾਂ ਦੇ ਨਾਲ ਨੇ, ਜਿਨ੍ਹਾਂ ਦੀ ਗਿਣਤੀ ਤਕਰੀਬਨ 40-42 ਦੇ ਕਰੀਬ ਹੈ, ਇਹ ਇਸ ਗੜੀ ਦੇ ਵਿਚ ਨੇ ਤੇ ਇਨ੍ਹਾਂ ਸਾਰੀ ਆਈ ਹੋਈ ਸਮੁੰਦਰ ਵਰਗੀ ਫੌਜ ਨੂੰ ਦੇਖਿਆ ਹੈ।
ਬੋਲੇ ਸ਼੍ਰੀ ਗੋਬਿੰਦ ਸਿੰਘ ਸੁਣੋ ਬਾਕ ਖਾਲਸਾ,
ਸਤਿਗੁਰੂ ਮਹਾਰਾਜ ਆਈ ਹੋਈ ਫੌਜ ਨੂੰ ਵੀ ਦੇਖਿਆ ਤੇ ਫਿਰ ਆਪਣੇ ਖਾਲਸੇ ਨੂੰ ਸੰਬੋਧਨ ਕਰਦਿਆਂ ਬਚਨ ਕੀਤਾ, ਖਾਲਸਾ ਜੀ ਧਿਆਨ ਨਾਲ ਸੁਣੋ,
ਸਭ ਕੋ ਹਟਾਏ ਰਹੇ ਪਤੇ ਕੋ ਦਿਖਾਏ ਰਹੇ,
ਮਹਾਰਾਜ ਕਹਿਣ ਲੱਗੇ ਅਸੀਂ ਤੁਹਾਨੂੰ ਸਾਰਿਆਂ ਨੂੰ ਅਨੰਦਪੁਰ ਸਾਹਿਬ ਰੋਕਦੇ ਰਹੇ, ਆਉਣ ਵਾਲੇ ਸਮੇਂ ਦੇ ਹਾਲਾਤ ਵੀ ਦੱਸੇ ਸਨ,
ਦਗੇ ਕੋ ਪਾਏ ਰਹੇ ਸ਼ਤਰਨ ਕੀ ਲਾਲਸਾ,
ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼ਤਰੂ ਕਰ ਸਕਦੇ ਨੇ ਉਹਨਾਂ ਦੀ ਜੋ ਕਰਨ ਦੀ ਇੱਛਾ ਸੀ ਉਹ ਤੁਹਾਨੂੰ ਦੱਸਿਆ ਸੀ,
ਸਿੱਖਿਆ ਕੁਝ ਸਿਖਾਏ ਰਹੇ ਸੁੱਖ ਦੇ ਲੁਭਾਏ ਰਹੇ,
ਅਸੀਂ ਤੁਹਾਨੂੰ ਕਈ ਤਰ੍ਹਾਂ ਦੇ ਸੁੱਖਾਂ ਦੇ ਲਾਲਚ ਵੀ ਦਿੱਤੇ, ਕਈ ਤਰ੍ਹਾਂ ਦੀ ਸਿੱਖਿਆ ਵੀ ਦਿੱਤੀ ਸੀ,
ਦੁੱਖ ਕੋ ਸੁਣਾਏ ਰਹੇ ਜੈ ਬੋ ਲਖੋ ਕਾਲਸਾ,
ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੁੱਖਾਂ ਨੂੰ ਚੱਲਣਾ ਪੈਣਾ ਸੀ, ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਸੀ, ਉਹ ਵੀ ਤੁਹਾਨੂੰ ਦੱਸੀਆਂ ਸਨ,
ਰਹਿਬੇ ਬਣਾਏ ਰਹੇ ਬੇਰੁੱਖ ਬਣਾਏ ਰਹੇ,
ਅਸੀਂ ਤੇ ਇਹੀ ਸੋਚਦੇ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਰਹਿਆ ਜਾਵੇ, ਤੁਹਾਡੇ ਨਾਲ ਅਸੀਂ ਨਾਰਾਜ਼ਗੀ ਵੀ ਕੀਤੀ ਸੀ,
ਮ੍ਰਿਤੂ ਤੇ ਬਚਾਏ ਰਹੇ ਧਰਿਓ ਹੱਠ ਬਾਲਸ,
ਅਸੀਂ ਤੇ ਤੁਹਾਨੂੰ ਮੌਤ ਦੇ ਮੂੰਹ ਦੇ ਵਿੱਚੋਂ ਸਾਰਿਆਂ ਨੂੰ ਬਚਾਉਣਾ ਚਾਹੁੰਦੇ ਸੀ, ਪਰ ਸਾਰੇ ਖਾਲਸਾ ਪੰਥ ਨੇ ਉਸ ਵੇਲੇ ਬੱਚਿਆਂ ਵਰਗੀ ਜਿੱਦ ਕੀਤੀ,
ਕਹਿਬੋ ਨਾ ਮਾਨਿਓ ਕਿਨ ਕਾਲ ਨਾ ਪਛਾਣਿਓ ਮਨ,
ਸਤਿਗੁਰੂ ਕਹਿਣ ਲੱਗੇ ਸਾਡੇ ਕਹੇ ਹੋਏ ਬਚਨ ਨੂੰ ਕਿਸੇ ਨੇ ਮੰਨਿਆ ਨਹੀਂ ਤੇ ਆਉਣ ਵਾਲਾ ਜਿਹੜਾ ਮੌਤ ਦਾ ਮੂੰਹ ਸੀ ਉਹਨੂੰ ਕਿਸੇ ਨੇ ਪਹਿਚਾਨਿਆ ਨਹੀਂ,
ਲਗਾ ਨਹਿ ਜਾਣਿਓ ਲਿਖ ਦੀਨੋ ਜੋ ਲਿਖਾਇਓ,
ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਲਿਖ ਕੇ ਦਿੱਤਾ ਉਹਦੇ ਉੱਪਰ ਭਰੋਸਾ ਕਰ ਲਿਆ ਤੁਰਕਾਂ ਦੇ, ਉਹਨਾਂ ਦੇ ਕੀਤੇ ਹੋਏ ਛਲ ਨੂੰ ਤੁਸੀਂ ਪਹਿਚਾਨਿਆ ਨਹੀਂ,
ਭਏ ਅਣ ਜਾਣ ਹਿੱਤ ਆਪਣ ਨਾ ਧਾਰਿਓ ਚਿੱਤ,
ਤੁਸੀਂ ਆਪਣੇ ਭਲੇ ਦੀ ਗੱਲ ਨੂੰ ਨਹੀਂ ਚਿੱਤ ਦੇ ਵਿੱਚ ਵਿਚਾਰਿਆ, ਉਹਨਾਂ ਨੇ ਜੋ ਕੁਝ ਆਖਿਆ ਉਹਨੂੰ ਅਣਜਾਣ ਪੁਣੇ ਦੇ ਵਿੱਚ ਸਮਝ ਲਿਆ ਹੈ,
ਰਹੇ ਸਮਝਾਏ ਨਿਕ ਸਨ ਇੱਕ ਪਾਇਓ,
ਅਸੀਂ ਤੇ ਵਾਰ ਵਾਰ ਆਪ ਜੀ ਨੂੰ ਸਾਰਿਆਂ ਨੂੰ ਮੁੜ ਮੁੜ ਕੇ ਸਮਝਾਉਂਦੇ ਰਹੇ, ਪਰ ਤੁਸੀਂ ਉਥੋਂ ਨਿਕਲ ਜਾਣਾ ਹੀ ਚੰਗਾ ਸਮਝਿਆ,
ਕਸਮ ਕੁਰਾਨ ਕੀ ਰਸੂਲ ਬੀਚ ਦੀਨ ਹੋਤੋ,
ਉਧਰ ਜਿਹੜੀ ਤੁਰਕਾਂ ਨੇ ਰਸੂਲ ਦੀ ਔਰ ਕੁਰਾਨ ਦੀ ਕਸਮ ਖਾ ਕੇ ਦਿੱਤੀ ਸੀ,
ਦੇਖੋ ਖਾਲ ਨੀਚ ਹੁਣ ਦਲ ਕੋ ਪਠਾਇਓ,
ਉਹਨਾਂ ਨੇ ਕਸਮਾਂ ਵੀ ਦਿੱਤੀਆਂ ਉਹ ਵੀ ਤੁਸੀਂ ਸਾਰਿਆਂ ਨੇ ਦੇਖੀਆਂ, ਤੇ ਆ ਦੇਖੋ ਜਿਹੜੀ ਮੂਰਖਾਂ ਦੀ ਫੌਜ ਚੜ ਕੇ ਆਈ ਹੈ ਇਹਨੂੰ ਵੀ ਧਿਆਨ ਨਾਲ ਦੇਖ ਲਵੋ,
ਖਾਲਸੇ ਕੇ ਕਹੇ ਛੋੜ ਦੀ ਦੁਰ ਗਿਆ
ਅਨੰਦਪੁਰ, ਨਹੀਂ ਸੀ ਚਾਹੁੰਦੇ ਪਰ ਖਾਲਸੇ ਦੀਆਂ ਬੇਨਤੀਆਂ ਕਰਨ ਤੇ ਅਸੀਂ ਉਸ ਕਿਲੇ ਨੂੰ ਅਨੰਦਪੁਰ ਸਾਹਿਬ ਨੂੰ ਛੱਡਿਆ ਹੈ,
ਪਰੀ ਅਬ ਭੀਰ ਸਕੇ ਕੌਣ ਹੈ ਸਹਾਇਓ,
ਸਤਿਗੁਰੂ ਮਹਾਰਾਜ ਕਹਿਣ ਲੱਗੇ ਹੁਣ ਇੱਥੇ ਕੋਈ ਕਿਸੇ ਦਾ ਸਹਾਇਕ ਨਹੀਂ, ਇਹ ਜਿਹੜਾ ਸਮਾਂ ਆਣ ਬਣਿਆ ਹੈ ਕੇਵਲ ਅਕਾਲ ਪੁਰਖ ਹੀ ਸਹਾਇਕ ਹੈ,
ਹਿੰਦੂ ਜੇ ਪਹਾੜੀ ਧੀਨ ਸ਼ਫਤੇ ਉਚਾਰੀ,
ਔਰ ਫਿਰ ਜਿਹੜੇ ਪਹਾੜੀ ਰਾਜੇ ਸਨ ਤੇ ਹਿੰਦੂ ਸਨ ਉਹਨਾਂ ਸਾਰਿਆਂ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਕੁਝ ਦਿਨ ਪਹਿਲਾਂ ਇਹ ਸਾਰਿਆਂ ਨੇ ਗਾਂ ਦੀ ਔਰ ਆਪਣੇ ਠਾਕੁਰਾਂ ਦੀ ਕਸਮ ਖਾਧੀ ਸੀ,
ਘਰ ਠਾਕੁਰ ਅਗਾਰੀ ਵਿੱਚ ਬਿਪਰ ਦੇ ਪਠਾਇਓ ਹੈ,
ਜਿਨ੍ਹਾਂ ਨੇ ਅੱਗੇ ਠਾਕੁਰ ਕਰਕੇ ਗਾਂ ਬਣਾ ਕੇ ਆਟੇ ਦੀ ਅੱਗੇ ਰੱਖੀ ਤੇ ਬ੍ਰਾਹਮਣ ਭੇਜੇ ਸਨ,
ਤੈਸੇ ਹੀ ਮਲੇਸ਼ ਪਤ ਖਾਜਾ ਮਰਦੂਦ ਪਠਿਓ,
ਇਸੇ ਤਰ੍ਹਾਂ ਦੇ ਨਾਲ ਉਧਰ ਔਰੰਗਜ਼ੇਬ ਦਾ ਭੇਜਿਆ ਹੋਇਆ ਖਵਾਜਾ ਮਰਦੂਦ ਉਹ ਵੀ ਕਸਮ ਵਾਲੀਆਂ ਚਿੱਠੀਆਂ ਲੈ ਕੇ ਆਇਆ ਸੀ,
ਧਰਮ ਇਮਾਨ ਦੋਨੋਂ ਹਾਨ ਕੈ ਦਿਖਾਇਓ ਹੈ,
ਇਹਨਾਂ ਦੋਨਾਂ ਜਾਤਾਂ ਨੇ ਹਿੰਦੂਆਂ ਨੇ ਵੀ ਔਰ ਮੁਗਲਾਂ ਨੇ ਦੋਨਾਂ ਨੇ ਆਪਣੇ ਆਪਣੇ ਧਰਮ ਨੂੰ ਖਤਮ ਕਰਕੇ ਸਾਰਾ ਕੁਝ ਅੱਗੇ ਰੱਖ ਦਿੱਤਾ ਹੈ,
ਅਬ ਤੋ ਉਪਾਏ ਸਾਮ ਦਾਮ ਭੇਦ ਬਣੇ ਨਾ,
ਇਸ ਕਰਕੇ ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਹੁਣ ਜਿਹੜੇ ਰਾਜਨੀਤੀ ਦੇ ਭੇਦ ਨੇ ਸਾਮ ਦਾਮ ਇਤਿਆਦਿਕ ਇਹ ਹੁਣ ਸਮਾਂ ਨਹੀਂ ਰਹਿ ਗਿਆ,
ਚੌਥੇ ਦੰਡ ਬਣੇ ਦਲ ਲੱਖੋਂ ਚੜ ਆਇਓ,
ਕਿਉਂਕਿ ਲੱਖਾਂ ਦੀ ਫੌਜ ਚੜ ਕੇ ਆਈ ਹੈ ਤੇ ਇਹ ਰਾਜਨੀਤੀ ਦਾ ਕੰਮ ਹੈ ਕਿ ਜਦੋਂ ਸਾਮ ਦਾਮ ਨਾ ਹੋਵੇ ਤੇ ਫਿਰ ਦੰਡ ਹੀ ਯੋਗ ਹੈ, ਇਸ ਕਰਕੇ ਚੁੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਮ ਬਾਸ਼ਮ ਛੀਰ ਦਸਤ, ਇਸ ਵੇਲੇ तलवार उठानी ही हलाल जायज है।
गिदड़ की मौत न है मरो रे पहाथ।
सतगुरु महाराज कह लगे की हुण इथे कायर हो के आपा मरना नहीं, इथे ते बस एही अरदास करनी है परमात्मा वाहिगुरु दे चरणा दे विच के देह शिवा पर मोह एह शुभ कर मन ते कबहू ना डरू ना डरू अरसों जब जाय लरो निश्चय करे अपनी जीत करो। इस तरह दी अरदास बेनती करके आपा अगे वधना है।
करो युद्ध गाडो जिम पूर्व मचायो।
जिस तरह दे नाल आपा पहला भी युद्ध मचाए हन मुगलां दा मुंह तोड़ जवाब दिता है, इसे तरह दे नाल अगे वध के हुण युद्ध करना है।
महानीच पापी कूर लापी दगा कीनो जिम।
क्योंकि ए जेडे महानीच पापी ने पहाड़ी ने तुरक ने इन्हां सारिया नाल धोखा छल कीता है।
पलटे कोलै है पंथ मूल देओ खार।
क्योंकि आउण वाला समा इस तरह दा होवेगा अज तों बाद दा जेड़ा समा है मेरा खालसा पंथ इस तरह दा पैदा होवेगा जेड़ा इन्हां तुरकां दी पहाड़ी राजियां दी जड़ पुट देवेगा।
जे तो पुरुषार्थ करोगे अब मारन को।
सतगुरु महाराज सिंघां नूं समझाउंदिआं कहिंदे ने जितनी मेहनत करोगे जितना उद्यम करोगे उतना फल होवेगा।
जे तो राज भोगोगे जन्म ने जतार के
उतना ही तुसीं आउण वाले समें दे विच वड्डा राज भोगोगे जन्म धार के।
कामना को पूर हो है मिलोगे जरूर मोहे।
तुहाडे मन दीआं कामनावां राज पाग दियां ए भी पूरन होन गियां ते फिर साडे नाल आके मिलना होवेगा।
राखां हजूर जोर बिद निरवर के।
सतगुरु कहन लगे असीं जेड़ियां विधि दियां बनाईयां होईयां विधाते दियां बनाईयां होईयां सारियां लिखतां नूं पाड़दियां होईयां तुहानूं अपने नाल मिला लवांगे भाव कर्मां दा लेखा जोखा खत्म कर देवांगे।
युद्ध के समान तप जग को विद्वान ना।
सतगुरु सिंघां नूं समझाउंदिआं कहिंदे ने जेड़े पुराने जप तप हुंदे रहे ने उहनां दे विचों कोई भी युद्ध दे बराबर नहीं है।
एक घटी बीच दोनों लोक ले सुधार के।
क्योंकि लखां सालां दा जप तप भी जिथे नहीं लैके जांदा उथे दो घड़ियां दे विच सूरमा मैदाने जंग दे विच जूझ के पहुंच जांदा है।
आठ आठ सिंह एक एक बाही दीनी तिने।
हुण अंदर दी जिस तरह दे नाल सतगुरां ने रणनीति बनाई है व्योंत बंदी कीती है ओदे बारे भाई साहिब बयान करदे ने। चार दिशावां ने चारे दिशावां दे विच सतगुरु महाराज जी ने एक एक दिशा दे विच अठ अठ सिंघां नूं तैनात कीता है।
तीस दोए सिंघ गह आजुद पेशावतान।
इस तरह दे नाल सावधान करके शस्त्रधारी हो के एक दिशा दे विच अठ अठ चार दिशावां ने अठू चौका बत्ती तो बत्ती सिंघ इस तरह चारे दिशावां दे विच लगा दिते हन।
कोठा सिंघ एक ओ मदन सिंघ दोनो हो को।
फिर भाई कोठा सिंघ ते भाई मदन सिंघ ए जेडे दो सिंघ हन
दीनो पौ गाडो रहो की जे रे पहे रहा।
इन्हां नूं सतगुरु महाराज जी ने आग्या कीती के तुसीं दोनां ने दरवाजे ते रहना जेड़ा मेन गेट है दरवाजा है उथे तुसीं सावधान हो के रहना है।
गुलकां बरूद नहीं डारिए तुफंग बीच।
फिर सतगुरां ने आख्या तुसीं हुण ओ समा नहीं रह गया के बंदूकां दे विच गोलियां पाईयां जान।
तोड़ा देहो डांब डांब छूट है नशा कठान।
बस हुण ते तोड़े तुखा के ते उन्हां नूं डांब डांब के ही चलाउणा है हुण गोलियां चलाउण वाला समा नहीं रह गया।
दोनों सुत दया सिंह संत सिंह पास रखे।
सतगुरु महाराज जी ने अपने दोनों साहिबजादे भाई दया सिंह जी इन्हां नूं अपने कोल रखिया है।
संत सिंह पास रखे
भाई दया सिंह भाई संत सिंह ते दोनों साहिबजादे ए चारे सिंह कलगीधर पिता महाराज जी दे अपने नाल हन।
प्रिशे अटारी मैं कमान बाण तान पान।
सतगुरु महाराज जी जेड़ी उच्ची अटारी सी ओदे विच अपना तीर कमान लै के विराजमान हो गए हन।
आलम मृदंग और मान सिंह दोनों वीर।
फिर भाई आलम सिंह जी भाई मान सिंह जी ए जेड़े दोनों सूर वीर हन।
दोनों फेरे चारों ओर सुध सबन की रखन को।
दो सिंह जेड़े भाई आलम सिंह ते नाल उन्हां दे सिंह ने इन्हां दोनां नूं सारे पासे री जेड़ी खबरदारी इधर उधर ध्यान रखण दा ए सतगुरां ने सेवा बख्शी है।
गुरु आगे शीस दीने कीने प्राण सब होने।
सारे दे सारे सिंह ओ ने जिन्हां ने गुरु महाराज जी दे अगे शीस पेटा करन दा प्रण कीता है।
मारेंगे मलेशन प्रहारे आजुदन को।
और इन्हां सारियां ने बस एही सोचिया है कि असीं मलेशां नूं मारना है उन्हां ते वार करने प्रहार करने हन।
नीर आर अन लीनो जेतक सुहाथ आयो।
इतना समय दे नाल ਬਣਿਆ ਸੀ ਜੋ ਲੋੜ ਦੇ ਅਨੁਸਾਰ ਸੀ ਪਾਣੀ ਔਰ ਪ੍ਰਸ਼ਾਦਾ ਪਾਣੀ ਜਿਤਨਾ ਕੁ ਸੀ ਉਹ ਇਹਨਾਂ ਇਕੱਠਾ ਕਰ ਲਿਆ।
ਖਾਇਓ ਮਨ ਪਾਇਓ ਸਵਾ ਤਨ ਕੀਨ ਤਨ ਕੋ।
ਰਾਤ ਦੇ ਸਮੇਂ ਜੋ ਰੁੱਖਾ ਮਿੱਸਾ ਸਿੰਘਾਂ ਨੂੰ ਮਿਲਿਆ ਸਤਿਗੁਰਾਂ ਨੂੰ ਉਹਨਾਂ ਨੇ ਸ਼ੱਕ ਕੇ ਤੇ ਸਾਵਧਾਨੀ ਰੱਖੀ ਹੈ।
ਵੀਰ ਰਸ ਰਾਤੇ ਸ਼੍ਰੀ ਗੋਬਿੰਦ ਸਿੰਘ ਰਾਤੇ ਨੇ।
ਇੱਧਰ ਸਾਰੇ ਦੇ ਸਾਰੇ ਸਿੰਘ ਕਲਗੀਧਰ ਪਿਤਾ ਮਹਾਰਾਜ ਉਹਨਾਂ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਤੇ ਨਾਲ ਸੂਰਬੀਰ ਦੇ ਰੰਗ ਦੇ ਵਿੱਚ ਰੰਗੇ ਹੋਏ, ਅੱਖਾਂ ਲਾਲ ਹਨ।
ਰਾਤੋ ਮੁਖ ਰੋਸ ਮੈਂ ਬਿਲੋਕੇ ਸ਼ਤਰਗਨ ਕੋ।
ਸਾਰੇ ਦੇ ਸਾਰੇ ਸਿੰਘ ਇਤਨੇ ਸੂਰਬੀਰਤਾਈ ਦੇ ਨਾਲ ਭਰੇ ਨੇ ਕਿ ਬੜੇ ਜ਼ੋਰ ਦੇ ਨਾਲ ਅੱਖਾਂ ਕੱਟ ਦੇਵੇ ਲਾਲ ਕਰਕੇ ਖੂਨ ਦੀ ਤਰ੍ਹਾਂ ਵੈਰੀਆਂ ਦੇ ਵੱਲ ਦੇਖਦੇ ਹਨ।
ਆਹਨ ਮਨਿੰਦ ਬ੍ਰਿੰਦ ਬ੍ਰਿੰਦ ਹੋਏ ਆਏ ਦਲ।
ਉਧਰ ਜਿਹੜੀ ਬਹੁਤ ਸਾਰੀ ਫੌਜ ਹੈ ਉਹ ਇਕੱਠੀ ਹੋ ਹੋ ਕੇ ਸਿੰਘਾਂ ਦੇ ਉੱਪਰ ਹਮਲੇ ਲਈ ਆ ਰਹੀ ਹੈ।
10 ਲੱਖ ਆਇਓ ਨੇ ਉਹ ਪੂਰਬ ਸੋਟੂ ਕੇ ਹੈ।
ਜਿਹੜੀ ਪਹਿਲੀ ਫੌਜ ਸੀ ਪਹਾੜੀਆਂ ਦੀ ਤੇ ਸਰਹੰਦ ਦੇ ਨਵਾਬ ਦੀ ਲਾਹੌਰ ਦੀ ਉਹ ਵੀ ਇਕੱਠੀ ਹੋ ਕੇ ਆ ਰਹੀ ਹੈ, ਔਰ 10 ਲੱਖ ਜਿਹੜੀ ਵੱਖਰੀ ਫੌਜ ਦਿੱਲੀ ਤੋਂ ਨਵੀਂ ਆਈ ਉਹ ਵੀ ਇਕੱਠੀ ਹੋਈ ਹੈ।
ਭਾਜੇ ਲੋ ਗ੍ਰਾਮ ਉਤਪਾਤ ਕੋ ਬੜੋ ਬਿਲੋਕ।
ਵੱਡੀ ਫੌਜ ਦਾ ਚੜਾ ਦੇਖ ਕੇ ਜਿਹੜੇ ਚਮਕੌਰ ਨਗਰ ਦੇ ਵਾਸੀ ਸਨ ਉਹ ਛੱਡ ਕੇ ਚਲੇ ਗਏ ਕਿ ਹੁਣ ਤੇ ਕੋਹਰਾਮ ਹੋਵੇਗਾ।
ਸ਼ੋਰ ਤੂਰਨ ਸਦਨ ਕੇ ਤਲੁਕੇ ਹੈ।
ਨਗਰ ਵਾਸੀ ਜਿਹੜੇ ਸਨ ਉਹ ਆਪਣੇ ਘਰਾਂ ਨੂੰ ਛੱਡ ਕੇ ਦੂਰ ਦੂਰ ਜਾ ਕੇ ਲੁਕ ਗਏ ਹਨ।
ਕਿਉ ਅਗਵਾਨੀ ਹੋਏ ਜਾਏ ਕੇ ਮਲੇਸ਼ ਮਿਲੇ।
ਫੌਜ ਕੇ ਜਿਹੜੇ ਸਨ ਉਹ ਲਾਲਚ ਦੇ ਬਸ ਹੋਏ ਕਿ ਚਲੋ ਫੌਜ ਆਈ ਹੈ ਸਾਨੂੰ ਵੀ ਕੁਝ ਮਿਲੇਗਾ, ਉਹ ਮੁਗਲਾਂ ਨੂੰ ਜਾ ਕੇ ਮਿਲ ਗਏ ਹਨ।
ਕਾਰਨ ਬਤਾਵਣ ਕੇ ਮਾਰ ਉੱਚੇ ਰੁਕੇ ਹੈ।
ਉਹ ਕਈ ਤਰ੍ਹਾਂ ਦੇ ਕਾਰਨ ਦੱਸਦੇ ਨੇ ਔਰ ਉਹਨਾਂ ਦੀ ਸਹਾਇਤਾ ਕਰਦੇ ਨੇ ਮੁਗਲਾਂ ਦੀ। ਕੁਝ ਚਮਕੌਰ ਵਾਸੀ ਜਿਹੜੇ ਨੇ ਉਹ ਮੁਗਲਾਂ ਦਾ ਸਾਥ ਦੇ ਰਹੇ ਹਨ।
ਚਾਰੋਂ ਓਰ ਹੇਲ ਘਾਲ ਆਏ ਜਿਸ ਕਾਲ ਟਿਗ।
ਇਸ ਤਰ੍ਹਾਂ ਦੇ ਨਾਲ ਚਾਰੇ ਪਾਸੇ ਇਹਨਾਂ ਨੇ ਆ ਕੇ ਹੱਲਾ ਕਰਨ ਦੇ ਲਈ ਘੇਰਾ ਪਾ ਲਿਆ ਹੈ।
ਮਾਰੋ ਲੇਹੋ ਗਹਿ ਸੂਰ ਕੂਰ ਕੂਕੇ ਹੈ।
ਸਾਰੇ ਸੂਰਮੇ ਮੁੱਖ ਤੋਂ ਬਸ ਇਹੀ ਕੂਕਦੇ ਨੇ ਕਿ ਮਾਰ ਲੋ ਸਤਿਗੁਰਾਂ ਨੂੰ ਪਕੜ ਲਵੋ।
ਇਸ ਪ੍ਰਕਾਰ ਜਬ ਨੇਰ ਪਾ ਤੇਰੇ ਗ੍ਰਾਮ ਮਹਿ ਆਏ।
ਜਦੋਂ ਇਸ ਤਰ੍ਹਾਂ ਦੇ ਨਾਲ ਸਾਰੇ ਪਾਸੇ ਫੌਜ ਨੇ ਘੇਰਾ ਪਾ ਲਿਆ ਤੇ ਉਹਨਾਂ ਨੇ ਗੜੀ ਦਾ ਨੇੜਾ ਕੀਤਾ ਹੈ।
ਅੰਤਰ ਤੇ ਤਬ ਸੂਰ ਮੈਂ ਗੋਲੀ ਸਰ ਬਰਖਾਏ।
ਉਧਰ ਅੰਦਰੋਂ ਸਤਿਗੁਰੂ ਮਹਾਰਾਜ ਤੇ ਉਹਨਾਂ ਦੇ ਨਾਲ ਦੇ ਸਿੰਘ ਤੀਰ ਤੇ ਹੋਰ ਬਰੂਦ ਜਿਹੜਾ ਹੈ ਉਹ ਚਲਾਉਣਾ ਕਰਦੇ ਹਨ।
ਜਾਤ ਜੀ ਛਨ ਮੁਖ ਦੁਰਗ ਕੇ ਸਰ ਗੋਲੀ ਲਗ ਕਾਏ।
ਜੋ ਵੀ ਸਤਿਗੁਰੂ ਮਹਾਰਾਜ ਜੀ ਦੇ ਵੱਲ ਅੱਗੇ ਗੜੀ ਵੱਲ ਵਧਦਾ ਹੈ ਉਹਦੇ ਜਾਂ ਤੀਰ ਵੱਜਦੇ ਨੇ ਜਾਂ ਗੋਲੀਆਂ ਵੱਜਦੀਆਂ ਹਨ।
ਗਿਰੇ ਦੜਾ ਦੜ ਤੁਰਤ ਹੀ ਇੱਕ ਵਾਰ ਸਮਦਾਏ।
ਇੱਕੇ ਵਾਰ ਸਾਰੇ ਦੇ ਸਾਰੇ ਸੂਰਮੇ ਅੱਗੇ ਵਧੇ, ਉਧਰੋਂ ਅੱਗੋਂ ਹਮਲਾ ਹੋਇਆ, ਦੜਾ ਦਾੜ ਕਰਦੇ ਇੱਕ ਦੂਜੇ ਦੇ ਉੱਪਰ ਡਿੱਗਦੇ ਹਨ।
ਭੁਜੰਗ ਪ੍ਰਯਾਸ਼ੰਦ ਗੁਰੂ ਜੀ ਪ੍ਰਚਾਰੇ ਸੁਣੋ ਸਿੰਘ ਮੇਰੇ।
ਉਧਰ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਸਮਝਾਉਂਦਿਆਂ ਇਸ ਤਰ੍ਹਾਂ ਬਚਨ ਕੀਤਾ, ਹੇ ਖਾਲਸਾ ਜੀ ਧਿਆਨ ਨਾਲ ਸੁਣੋ।
ਜਬੇ ਸਾਮ ਦਾਮ ਅੰਗਨ ਭੇਦੰ ਸੁਹੇਰੇ।
ਜਦੋਂ ਸਾਮ ਦਾਮ ਤੇ ਭੇਦ ਦਾ ਸਮਾਂ ਨਾ ਰਹਿ ਜਾਵੇ,
ਤਬੇ ਆਜੋ ਦੰਗ ਪੈ ਨੇ ਜੰਗ ਹੱਥ ਕਾਲੇ।
ਉਦੋਂ ਬਸ ਜੰਗ ਦਾ ਇਹੀ ਨਿਯਮ ਹੈ ਕਿ ਸ਼ਸਤਰਾਂ ਤੇ ਹੱਥ ਚਲਿਆ ਜਾਵੇ।
ਬਣੀ ਬਾਤ ਸੋਈ ਸਮੇਂ ਜਿਉ ਨਾ ਟਾਲੇ।
ਹੁਣ ਸਮਾਂ ਜਿਹੜਾ ਹੈ ਉਹ ਸ਼ਸਤਰਾਂ ਦਾ ਆ ਗਿਆ ਹੈ, ਇਹਨੂੰ ਟਾਲਿਆ ਨਹੀਂ ਜਾ ਸਕਦਾ।
ਪੁਰਾ ਤੀਰ ਗੋਰੀ ਤੇ ਮਾਰ ਗੇਰੋ।
ਇਸ ਕਰਕੇ ਹੁਣ ਗੋਲੀਆਂ ਨਾਲ ਤੀਰਾਂ ਦੇ ਨਾਲ ਆਉਂਦੀ ਫੌਜ ਨੂੰ ਮਾਰ ਕੇ ਸੁੱਟ ਦੇਵੋ।
ਮਿਟੇ ਨਾ ਆ ਰਾਤੀ ਜਬ ਨੇਰ ਹੇਰੋ।
ਕੋਈ ਵੀ ਵੈਰੀ ਜਿਹੜਾ ਹੈ ਉਹ ਨੇੜੇ ਨਹੀਂ ਆਉਣਾ ਚਾਹੀਦਾ, ਉਹ ਇੱਥੇ ਅੰਦਰ ਨਾ ਵੜੇ, ਪਿੱਛੇ ਹੀ ਮਿਟ ਜਾਵੇ।
ਕਰਾ ਚੋਲ ਕਾਢੋ ਕਰੋ ਖੰਡ ਖੰਡੇ।
ਜਦੋਂ ਕੋਈ ਵੈਰੀ ਬਿਲਕੁਲ ਨੇੜੇ ਚੜ ਕੇ ਆ ਜਾਵੇ, ਤੀਰ ਤਲਵਾਰ ਦੀ ਗੱਲ ਨਾ ਹੋਵੇ, ਉਦੋਂ ਤੁਸੀਂ ਫਿਰ ਪਾਲੇ ਤੇ ਤਲਵਾਰਾਂ ਕੱਢ ਲੈਣੀਆਂ ਹਨ।
ਤਸ਼ਾ ਮੁਛ ਕਾਟੋ ਕਮੰਡੋ ਪ੍ਰਚੰਡੇ।
ਨੇੜੇ ਆਈ ਹੋਈ ਫੌਜ ਨੂੰ ਤਸ਼ਾ ਮੁਛ ਕਰਕੇ ਭਾਵ ਇੱਕ ਦੇ ਦੋ ਬਣਾ ਕੇ ਸੁੱਟ ਦੇਣੇ ਹਨ।
ਪ੍ਰਭੂ ਬਾਗ ਸੁਣ ਕੇ ਪਏ ਸਾਵਧਾਨ।
ਜਦੋਂ ਇਸ ਤਰ੍ਹਾਂ ਨਾਲ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਸਾਰੇ ਸਿੰਘ ਸਾਵਧਾਨ ਹੋਏ।
ਕਰੇ ਤਾਣ ਤਾਨਾ ਤਜੇ ਚਾਂਪ ਬਨ।
ਬੜੇ ਤਿੱਖੇ ਤਿੱਖੇ ਤੀਰ ਜਿਹੜੇ ਨੇ ਉਹ ਆਪਣੇ ਤਨਖਾਂ ਦੇ ਵਿੱਚ ਪਾ ਕੇ ਛੱਡਦੇ ਹਨ।
ਚਲੇ ਸਰਪ ਜੈਸੇ ਬਿਧੇ ਦੋਏ ਚਾਰੇ।
ਇਹ ਜਿਹੜੇ ਤੀਰ ਜਾਂਦੇ ਨੇ ਸੱਪ ਦੀ ਤਰ੍ਹਾਂ ਛੂਕਦੇ ਹੋਏ ਇੱਕ ਨਹੀਂ ਦੋ ਦੇ ਵਿੱਚੋਂ ਦੀ ਲੰਘ ਜਾਂਦੇ ਹਨ।
ਤਜੇ ਪ੍ਰਾਣ ਕੋ ਬੀਰ ਬੰਕੇ ਜੁਝਾਰੇ।
ਜਿਹੜੇ ਬੜੇ ਸੂਰ ਬੀਰ ਬੰਕੇ ਨੌਜਵਾਨ ਸਨ ਉਹ ਪ੍ਰਾਣ ਛੱਡ ਦਿੰਦੇ ਹਨ।
ਬਰੋ ਦੰਗ ਨਾ ਗੋਰੀ ਦੋਹੋਂ ਨਾ ਹੀ ਪਾਵੇ।
ਔਰ ਜਿਹੜੇ ਸਿੰਘ ਨੇ ਉਹ ਆਪਣੀਆਂ ਬੰਦੂਕਾਂ ਵਿੱਚ ਨਾ ਗੋਲੀਆਂ ਪਾਉਂਦੇ ਨੇ ਨਾ ਬਰੂਦ ਪਾਉਂਦੇ ਹਨ।
ਪਲੀਤਾ ਪਿਖੇ ਤਾਹੇ ਤੋੜਾ ਡੰਬਾਵੇ।
ਫਿਰ ਜਿਹੜਾ ਪਲੀਤਾ ਦੇਖਦੇ ਨੇ ਉਹਦੇ ਨਾਲ ਤੋੜਾ ਤੁਖਾ ਦਿੰਦੇ ਹਨ, ਗੋਲੀ ਬਰੂਦ ਦੇ ਨਾਲ ਕੰਮ ਨਹੀਂ ਪਲੀਤੇ ਤਖਾਉਂਦੇ ਹਨ।
ਤੁਫੰਗੈ ਛੁੱਟੇ ਨਾਤ ਹੋਵੇ ਕਨੇਰੇ,
ਜਦੋਂ ਇਸ ਤਰ੍ਹਾਂ ਦੇ ਨਾਲ ਬੰਦੂਕਾਂ ਛੁੱਟਦੀਆਂ ਪਲੀਤੇ ਤੁਖਦੇ ਨੇ, ਬੜੀ ਭਾਰੀ ਆਵਾਜ਼ ਹੁੰਦੀ ਹੈ।
ਕੜਾ ਕੜ ਮਾਚੀ ਛੁੱਟੀਏ ਕਬੇਰੇ,
ਇੱਕ ਪਾਸੇ ਜਦੋਂ ਇਸ ਤਰ੍ਹਾਂ ਦੇ ਨਾਲ ਤੜਾ ਤਾੜ ਦੇ ਚੱਲਦੀਆਂ ਹੋਈਆਂ ਗੋਲੀਆਂ ਦੀ ਆਵਾਜ਼ ਹੋਈ ਤੇ ਰੌਲਾ ਪਿਆ ਹੈ।
ਗਿਰੇ ਵੀਰ ਘੋੜਾਂ ਤੇ ਭੂਮ ਜਾਏ,
ਜਿਹੜੇ ਘੋੜਿਆਂ ਤੇ ਚੜੇ ਹੋਏ ਸੂਰਮੇ ਧਰਤੀ ਤੇ ਜਾ ਡਿੱਗੇ ਹਨ।
ਮਨੋ ਕੈਫ ਪੀ ਕੇ ਲਿਟੇ ਵੀਰ ਖਾਏ,
ਇਸ ਤਰ੍ਹਾਂ ਮੈਦਾਨੇ ਜੰਗ ਚ ਸੂਰਮੇ ਪੈ ਨੇ, ਮੰਨ ਲੋ ਜਿਵੇਂ ਕੋਈ ਸ਼ਰਾਬ ਪੀ ਕੇ ਨਸ਼ੇ ਦੇ ਵਿਚ ਸੁੱਤਾ ਹੋਵੇ।
ਕਿਸੂ ਮੁੰਡ ਫੁੱਟੇ ਕਿਸੂ ਟੁੰਡ ਟੁੱਟੇ,
ਕਿਸੇ ਦਾ ਮੂੰਹ ਟੁੱਟਾ ਹੋਇਆ, ਕਿਸੇ ਦਾ ਜਿਹੜਾ ਮੋਢਾ ਉਹ ਟੁੱਟਾ ਹੋਇਆ ਪਿਆ ਹੈ।
ਲੱਗੇ ਬੇਗ ਗੋਰੀ ਪੂਜਾ ਟਾਂਗ ਟੁੱਟੇ,
ਕਿਸੇ ਦੀ ਬਾਂਹ ਦੇ ਵਿਚ ਗੋਲੀ ਲੱਗਦੀ ਹੈ, ਕਿਸੇ ਦੀ ਲੱਤ ਦੇ ਵਿਚ ਤੇ ਉਹ ਟੁੱਟ ਜਾਂਦੀਆਂ ਹਨ।
ਹਲਾ ਹਾਲ ਬੋਲਾਂ ਰਹੇ ਟੁੰਡ ਮਾਹੀ,
ਇੱਧਰ ਜਿਹੜੇ ਹਲਾ ਹਾਲ ਕਰਦੇ ਹੋਏ ਆਉਂਦੇ ਹਨ ਸਿੰਘਾਂ ਦੇ ਉੱਪਰ ਹਮਲਾ ਕਰਦਿਆਂ, ਗੋਲੀ ਵੱਜਦਿਆਂ ਆਵਾਜ਼ ਮੂੰਹ ਦੇ ਵਿਚ ਹੀ ਰਹਿ ਜਾਂਦੀ ਹੈ।
ਲੱਗੇ ਭਾਣ ਦੇਹੀ ਬਚੇ ਪ੍ਰਾਣ ਨਾਹੀ,
ਜਿਹਦੇ ਦੇਹੀ ਨੂੰ ਤੀਰ ਲੱਗਦਾ ਹੈ ਉਹਦੇ ਪ੍ਰਾਣ ਬਚਦੇ ਨਹੀਂ।
ਜਿਹੜੇ ਅਗਰ ਆਉਂਦੇ ਚਲੇ ਪੁੰਜ ਆਵੇ,
ਇਸ ਤਰ੍ਹਾਂ ਦੇ ਨਾਲ ਅਗਲੇ ਜਿਹੜੇ ਨੇ ਆਉਂਦੇ ਹੋਏ ਡਿੱਗ ਜਾਂਦੇ ਨੇ, ਪਿੱਛੇ ਹੋਰ ਚੜੇ ਆਉਂਦੇ ਹਨ।
ਮਰੇ ਫੇਰ ਪਾਛੇ ਨਹੀਂ ਕੋਸਦਾ,
ਜਦੋਂ ਇਸ ਤਰ੍ਹਾਂ ਦੇ ਨਾਲ ਜਿਹੜਾ ਵੀ ਅੱਗੇ ਚੜ ਕੇ ਆਉਂਦਾ ਹੈ ਖਾਲਸਾ ਜੀ ਤੇ, ਉਹ ਪਿੱਛੇ ਨਹੀਂ ਮੁੜਦਾ।
ਗ੍ਰਿੰਦੰ ਤਵੇ ਭੀਮ ਚੰਦਰਾ ਦਸਾਰੇ,
ਇੱਧਰ ਜਿਹੜੇ ਪਹਾੜੀ ਰਾਜੇ ਭੀਮ ਚੰਦ ਸਨ ਉਹਨਾਂ ਸਾਰਿਆਂ ਨੇ,
ਉਤੇ ਗ੍ਰਾਮ ਕੇ ਜਾਟ ਤੀਰੰਗਾ ਕਰੇ,
ਉਹਨਾਂ ਨੇ ਜਿਹੜੇ ਨੇੜੇ ਨਗਰ ਦੇ ਜੱਟ ਸਨ ਚਮਕੌਰ ਸਾਹਿਬ ਨਗਰ ਦੇ, ਉਹਨਾਂ ਸਾਰਿਆਂ ਨੂੰ ਕੋਲ ਬੁਲਾਇਆ ਹੈ।
ਲੱਗੇ ਬੂਜਬੇ ਸਿੰਘ ਕੇ ਤੇ ਪ੍ਰਵੇਸ਼ੇ,
ਭੀਮ ਚੰਦ ਇਹ ਅੰਦਰੋਂ ਹੋਏ ਹਮਲੇ ਨੂੰ ਦੇਖ ਕੇ ਨਾਲਦਿਆਂ ਨੂੰ ਪੁੱਛਦਾ ਹੈ ਕਿ ਅੰਦਰ ਕਿਤਨੇ ਕੁ ਸਿੰਘ ਹਨ।
ਘਣੇ ਬਾਣ ਮਾਰੇ ਕੇ ਗੋਰੀ ਵਿਸ਼ੇਸ਼ੇ,
ਕਹਿਣ ਲੱਗੇ ਤੁਸੀਂ ਤੇ 40-42 ਕਹਿੰਦੇ ਸੀ, ਇਹ ਤੇ ਬੜੇ ਤੀਰ ਗੋਲੀਆਂ ਚਲਾ ਰਹੇ ਨੇ, ਇਹ ਜ਼ਿਆਦੇ ਲੱਗਦੇ ਹਨ।
ਦੜਾ ਦਾੜ ਸੂਰੇ ਗਿਰੇ ਭੂਮ ਮਾਹੇ,
ਆ ਤੁਸੀਂ ਦੇਖਦੇ ਨਹੀਂ ਸਾਡੇ ਸੂਰਮੇ ਦੜਾ ਦਾੜ ਮੀਂਹ ਦੀ ਤਰ੍ਹਾਂ ਡਿੱਗਦੇ ਪਏ ਹਨ।
ਜਿੱਤੇ ਨੈਣ ਦੇਖੇ ਕਹੋ ਕਿਉਂ ਨਾ ਤਾਹੀ,
ਆ ਜਿਤਨੇ ਤੁਸੀਂ ਦੇਖੇ ਸੀ ਸਹੀ ਸਹੀ ਕਿਉਂ ਨਹੀਂ ਦੱਸਦੇ, ਝੂਠ ਕਿਉਂ ਬੋਲਦੇ ਹੋ।
ਸੁਣੇ ਜਾਟ ਬੋਲੇ ਗਿਣੇ ਹੈ ਨਾ ਕੋਈ,
ਭੀਮ ਚੰਦ ਕਹਿਣ ਲੱਗਾ ਜਦੋਂ ਇਸ ਤਰ੍ਹਾਂ ਦੇ ਨਾਲ ਤੇ ਸੁਣ ਕੇ ਜੱਟਾਂ ਨੇ ਕਿਹਾ ਕਿ ਅਸੀਂ ਕੋਈ ਗਿਣ ਕੇ ਥੋੜੀ ਰੱਖੇ ਸਨ,
85-40 ਇਤੇ ਬੀਚ ਹੋਈ।
ਉਹ ਕਹਿਣ ਲੱਗੇ ਅਸੀਂ ਗਿਣਤੀ ਤੇ ਨਹੀਂ ਕੀਤੀ, ਪਰ ਵੱਧ ਤੋਂ ਵੱਧ 40-42-50 ਹੋ ਸਕਦੇ ਨੇ, ਇਸ ਤੋਂ ਵੱਧ ਨਹੀਂ।
ਤੈਨੂੰ ਮੈਂ ਹੈ ਕਿਤੇ ਘਾਵ ਖਾਏ ਬਿਹਲੇ,
ਜੱਟ ਕਹਿਣ ਲੱਗੇ ਉਹ ਜਿਹੜੇ 40-50 ਹੈਗੇ ਨੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਤੇ ਬੜੇ ਗੰਭੀਰ ਜ਼ਖਮੀ ਸਨ।
ਚਲਿਓ ਸ਼ਰੂਣ ਜਾ ਤੋਂ ਮਰੇ ਆਜ ਕੱਲ,
ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚੋਂ ਬਹੁਤ ਖੂਨ ਵਹਿ ਰਿਹਾ ਸੀ, ਉਹ ਅੱਜ ਨਹੀਂ ਤੇ ਕੱਲ ਨੂੰ ਓਦਾਂ ਹੀ ਮਰ ਜਾਣਗੇ।
ਬੜੀ ਬਾਹਰੀ ਸੈਨਾ ਪਾਵੇ ਨਾ ਪਰ,
ਔਰ ਜਿਹੜੀ ਬਾਹਰ ਦੀ ਇਤਨੀ ਭਾਰੀ ਸੈਨਾ ਹੈ ਜਿਹਦਾ ਕੋਈ ਆਦ ਅੰਤ ਨਹੀਂ।
ਕਹਾਂ ਹੋਏ ਗਾਡੇ ਅਬੇਲੇ ਹੋ ਮਰ,
ਕਹਿਣ ਲੱਗੇ ਇਤਨੀ ਵੱਡੀ ਤੁਹਾਡੀ ਸੈਨਾ ਹੈ ਕੀ ਹੋਵੇਗਾ, ਛੋਟੀ ਜਿਹੀ ਤੇ ਇਹ ਕੱਚੀ ਗੜੀ ਹੈ।
ਭਰੇ ਤੂਲ ਮੂਠੀ ਕਿਲੇ ਮਹਿੰਜੇ ਪਾਵੇ,
ਜੱਟ ਕਹਿਣ ਲੱਗੇ ਤੁਹਾਡੇ ਕੋਲ ਇਤਨੀ ਭਾਰੀ ਸੈਨਾ ਹੈ, ਤੁਸੀਂ ਤੇ ਇੱਕ ਇੱਕ ਮੁੱਠੀ ਮਿੱਟੀ ਦੀ ਚੁੱਕ ਕੇ ਪਾਓ ਤੇ ਇਹ ਗੜੀ ਪੂਰੀ ਜਾ ਸਕਦੀ ਹੈ।
ਸਭੇ ਸਿੰਘ ਸੰਗੇ ਮਜਾਰੇ ਦਬਾਵੇ,
ਗੁਰੂ ਦੇ ਸਮੇਤ ਸਾਰੇ ਸਿੰਘ ਇਸ ਗੜੀ ਦੇ ਵਿੱਚ ਦੱਬੇ ਜਾ ਸਕਦੇ ਨੇ, ਇੱਕ ਇੱਕ ਮਿੱਟੀ ਦੀ ਮੁੱਠ ਭਰ ਕੇ ਵੀ ਜੇ ਤੁਸੀਂ ਸੁੱਟ ਦੇਵੋ।
ਕਹਾਂ ਜੰਗ ਹੋਵੇ ਅਬੇਲੇ ਹੋ ਮਾਰੇ,
ਕਹਿਣ ਲੱਗੇ ਕੀ ਜੰਗ ਹੋਵੇਗਾ, ਕਿਹੜੇ ਜੰਗ ਦੀ ਗੱਲ ਕਰਦੇ ਹੋ, ਹੁਣੇ ਉਹ ਪਕੜੇ ਜਾਣਗੇ ਜਾਂ ਮਾਰੇ ਜਾਣਗੇ।
ਕਹਾਂ ਇੱਕ ਰੱਤੀ ਕਹਾਂ ਮੇਰ ਭਾਰੀ,
ਜੱਟ ਕਹਿਣ ਲੱਗੇ ਕਿੱਥੇ ਇੱਕ ਛੋਟੀ ਜਿਹੀ ਰੱਤੀ ਤੇ ਕਿੱਥੇ ਇਤਨੀ ਪਹਾੜ ਵਰਗੀ ਤੁਹਾਡੀ ਫੌਜ ਹੈ।
ਸੁਣੀ ਭੀਮ ਚੰਦ ਗਏ ਪਾਸ ਖਵਾਜੇ,
ਜਦੋਂ ਜੱਟਾਂ ਕੋਲ ਇਸ ਤਰ੍ਹਾਂ ਦੇ ਨਾਲ ਸੁਣਿਆ ਤੇ ਭੀਮ ਚੰਦ ਖਵਾਜਾ ਮਰਦੂਦ ਕੋਲ ਪਹੁੰਚਿਆ ਹੈ।
ਕਹਾਂ ਦੇਰ ਧਾਰੀ ਕਰੋ ਕਿਉਂ ਨਾ ਕਾਜੇ,
ਕਹਿਣ ਲੱਗਾ ਕਾਹਦੇ ਲਈ ਦੇਰੀ ਕੀਤੀ ਹੈ, ਕਿਉਂ ਇਹ ਚੰਗਾ ਕੰਮ ਛੇਤੀ ਨਹੀਂ ਕਰਦੇ।
ਬੜੋ ਹੇਲ ਮੇਲੋ ਮਰੇ ਜਾਓ ਮਾਰੀ,
ਕਹਿਣ ਲੱਗਾ ਇੱਕੇ ਵਾਰੀ ਆਪਾਂ ਹਮਲਾ ਕਰਦੇ ਹਾਂ, ਜਿਤਨੇ ਮਰਨਗੇ ਮਰ ਜਾਣਗੇ।
ਬੱਚੇ ਵੀਰ ਜੇਤੇ ਪ੍ਰਵੇਸ਼ ਮਜਾਰੀ,
ਬਸ ਇੱਕ ਵਾਰੀ ਹਮਲਾ ਕਰ ਦਿਓ, ਕਿਤਨੇ ਕ ਤੀਰ ਗੋਲੀਆਂ ਚਲਾ ਲੈਣਗੇ, ਜਿਹੜੇ ਮਰ ਗਏ ਬਾਕੀ ਦੇ ਅੰਦਰ ਵੜਨਗੇ।
ਹੱਥੋਂ ਨਾ ਹੈ ਭਾਵੇਂ ਗੁਰੂ ਕੋ ਗਹੀ ਜੈ,
ਚਾਹੇ ਆਪਾਂ ਗੁਰੂ ਨੂੰ ਓਦਾਂ ਹੀ ਜਿੰਦਾ ਪਕੜ ਲਈਏ, ਆਪਣੇ ਕੋਲ ਇਤਨੀ ਤਾਕਤ ਹੈ।
ਅਹੇ ਸਿੰਘ ਜੇਤੋ ਤੈਨੂੰ ਮਾਰ ਦੀ ਜੇ,
ਫਿਰ ਆਪਣੀ ਮਰਜ਼ੀ ਹੈ, ਆਪਾਂ ਨਾਲ ਦੇ ਸਿੰਘ ਜਿਹੜੇ ਪਕੜੇ ਜਾਣਗੇ ਉਹਨਾਂ ਨੂੰ ਮਾਰ ਦੇਵਾਂਗੇ, ਗੁਰੂ ਨੂੰ ਜਿੰਦਾ ਪਕੜਾਂਗੇ।
ਕਹਾਂ ਵੀਰ 40-40 ਹੱਥਾਂਗੇ,
ਕਹਿਣ ਲੱਗੇ ਕਿੱਥੇ 40 ਭੁੱਖੇ ਸਿੱਖ ਨੇ, ਉਹਨਾਂ ਆਪਾਂ 40 ਦੇ 40 ਨੂੰ ਖਤਮ ਕਰ ਦੇਵਾਂਗੇ, ਕਿਤਨਾ ਸਮਾਂ ਉਹ ਆਪਣਾ ਸਾਹਮਣਾ ਕਰਨਗੇ।
ਪਰ ਹੇਰ ਲੱਖੋਂ ਸੋ ਜਾਂ ਤੇ ਗਾਹਾਂਗੇ,
ਆ ਲੱਖਾਂ ਦੀ ਆਪਣੀ ਫੌਜ ਜਦੋਂ ਹਮਲਾ ਕਰੇਗੀ, ਆਪਾਂ ਉਹਨਾਂ ਨੂੰ ਜਿੰਦਾ ਪਕੜ ਲਵਾਂਗੇ।
ਪਨ ਸ਼੍ਰੂਯਾ ਖਵਾਜਾ ਵਜੀ ਦੰਹਾ ਕਰ,
ਜਦੋਂ ਇਸ ਤਰ੍ਹਾਂ ਦੇ ਨਾਲ ਭੀਮ ਚੰਦ ਨੇ ਆਖਿਆ ਤੇ ਖਵਾਜਾ ਮਰਦੂਦ ਨੇ ਉਸੇ ਵੇਲੇ ਨਾਲ ਦੀ ਨਾਲ ਬਾਕੀ ਦਿਆਂ ਨੂੰ ਸੱਦ ਲਿਆ ਹੈ।
ਲਾਹੌਰੀ ਬੁਲਾਓ ਦੋ ਸੋ ਚਾਰ,
ਦੋਨੋਂ ਸੂਬੇ ਵਜ਼ੀਰ ਖਾਂ ਤੇ ਲਾਹੌਰ ਦੇ ਜ਼ਬਰਦਸਤ ਖਾਂ ਨੂੰ ਬੁਲਾਇਆ ਗਿਆ।
ਅਨੰਦਪੁਰੀ ਮੈਂ ਜਥਾ ਸਾਤ ਮਾਹ ਸੰਗ,
ਕਹਿਣ ਲੱਗੇ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਿਵੇਂ 7 ਮਹੀਨੇ ਘੇਰਾ ਪਾਇਆ ਸੀ,
ਦਰਨ ਤੇ ਬਿਤਾਏ ਰਹੇ ਆਸ ਪਾਸੰਗ,
ਉੱਥੇ ਵੀ ਪਿੱਛੇ ਪਿੱਛੇ ਹਟ ਕੇ ਤੇ 7 ਮਹੀਨੇ ਲੜਦਿਆਂ ਬਤੀਤ ਕਰ ਦਿੱਤੇ।
ਇਹਾਂ ਵੀ ਤਥਾ ਬਾਤ ਜੀ ਮੈਂ ਵਿਚਾਰੀ,
ਖਵਾਜਾ ਮਰਦੂਦ ਕਹਿਣ ਲੱਗਾ ਕਿ ਤੁਹਾਨੂੰ ਲੱਗਦਾ ਹੈ ਕਿ ਇੱਥੇ ਵੀ ਆਪਾਂ ਓਦਾਂ ਹੀ ਕਰਾਂਗੇ, ਏਦਾਂ ਹੀ ਸੋਚ ਕੇ ਤੁਸੀਂ ਆਏ ਹੋ।
ਤਮਾਸ਼ਾ ਪਿਖੋ ਠਾੜ ਲੇ ਤੋ ਨਾ ਮਾਰੀ,
ਕਿਉਂ ਤੁਸੀਂ ਪਿੱਛੇ ਪਿੱਛੇ ਰਹਿ ਕੇ ਤਮਾਸ਼ਾ ਦੇਖਦੇ ਹੋ, ਅੱਗੇ ਵੱਧ ਕੇ ਕਿਉਂ ਗੁਰੂ ਨੂੰ ਪਕੜ ਜਾਂ ਮਾਰ ਨਹੀਂ ਲੈਂਦੇ।
ਕਹਾ ਸਿੰਘ 40 ਸ਼ੁਦਾ ਤੇ ਬਿਹਾਲੇ,
ਕਿੱਥੇ ਭੁੱਖ ਦੇ ਮਾਰੇ ਹੋਏ ਤੇ ਜ਼ਖਮੀ ਹੋਏ 40 ਸਿੰਘ ਆਪਣੇ ਅੱਗੇ ਅੜਕੇ ਖੜੇ ਹਨ।
ਕਹਾ ਵੀਰ ਲੱਖੋਂ ਫਿਰੇ ਆਲ ਬਾਲੇ,
ਕਿੱਧਰ ਲੱਖਾਂ ਦੀ ਫੌਜ ਤੇ ਉਹ ਵੀ ਆਲ ਬਾਲ ਪਾਵ ਆਲੇ ਦੁਆਲੇ ਤੁਰੀ ਫਿਰਦੀ ਹੈ।
ਸੁਣੀ ਤੋਏ ਸੂਬਾਨ ਖਵਾਜੇ ਡਰਾਏ,
ਜਦੋਂ ਇਸ ਤਰ੍ਹਾਂ ਦੇ ਨਾਲ ਖਵਾਜਾ ਮਰਦੂਦ ਨੇ ਡਰਾ ਕੇ ਇਹਨਾਂ ਦੋਨਾਂ ਸੂਬਿਆਂ ਨੂੰ ਆਖਿਆ ਹੈ,
ਸਮੀਪੀ ਸਮੂਹਾਨ ਉੱਚੇ ਸੁਣਾਏ,
ਸੂਬਿਆਂ ਨੇ ਨਾਲ ਦੇ ਜਰਨੈਲ ਜਿਹੜੇ ਸਨ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਇਸ ਤਰ੍ਹਾਂ ਆਖਿਆ ਹੈ,
ਬੋਲੋ ਕੋ ਕਹਾ ਹੇਰ ਮੇਲੋ ਨਾ ਸਾਰੇ,
ਅੱਗੇ ਕੀ ਦੇਖਦੇ ਪਏ ਹੋ, ਇੱਕੇ ਵਾਰੀ ਇਕੱਠੇ ਹੋ ਕੇ ਹਮਲਾ ਕਿਉਂ ਨਹੀਂ ਕਰ ਦਿੰਦੇ।
ਬਰੋ ਬੀਚ ਧਾਵੋ ਪੂਜਾ ਔਰ ਤਾਰੇ,
ਸਿੱਧੀ ਦੇ ਨਾਲ ਇੱਕੇ ਵਾਰੀ ਇਸ ਗੜੀ ਦੇ ਉੱਪਰ ਚੜ ਜਾਓ, ਆਪਣੀਆਂ ਬਾਹਾਂ ਦੇ ਬਲ ਨਾਲ ਅੰਦਰ ਵੜ ਜਾਓ।
ਤੈਨੂੰ ਨੇ ਅਗਾਰੀ ਕਹਿਓ ਕੋਪ ਕਹਿ ਕੇ,
ਉਹਨਾਂ ਨੇ ਜਰਨੈਲਾਂ ਨੇ ਸੂਬਿਆਂ ਕੋਲੋਂ ਸੁਣ ਕੇ ਆਪਣੀ ਅੱਗੇ ਸਿਪਾਹੀਆਂ ਦੀ ਫੌਜ ਨੂੰ ਗੁੱਸੇ ਦੇ ਨਾਲ ਆਖਿਆ ਹੈ,
ਬਿਲੋ ਸਰਬ ਆਗੇ ਖੜੇ ਕਿਉਂ ਰਹਿ ਕੇ,
ਅੱਗੇ ਕਿਉਂ ਇੱਥੇ ਰੁਕ ਕੇ ਪਿੱਛੇ ਪਿੱਛੇ ਖੜੇ ਹੋ, ਅੱਗੇ ਵਧੋ,
ਚਹੋ ਔਰ ਮੈਂ ਹਾਲ ਹਾਲੂ ਮਚਾਓ,
ਇਸ ਤਰ੍ਹਾਂ ਦੇ ਨਾਲ ਚਾਰੇ ਪਾਸੇ ਰੌਲਾ ਪਾ ਦਿਓ, ਹਲਾ ਹੂਲ ਕਰ ਦੇਵੋ।
ਇੱਕ ਵਾਰ ਹੇਲਾ ਸਭੋ ਨੇ ਤਕਾਯੋ,
ਇਸ ਤਰ੍ਹਾਂ ਦੇ ਨਾਲ ਇੱਕੇ ਵਾਰ ਸਾਰਿਆਂ ਨੇ ਹੱਲਾ ਕੀਤਾ ਹੈ।
ਮਥਾ ਸਿੰਧ ਮਾਨੋ ਦੋ ਦੈਂਤ ਦੇਵਾਂ,
ਭਾਈ ਸਾਹਿਬ ਕਹਿੰਦੇ ਨੇ ਮੰਨ ਲੋ ਕਿ ਜਿਵੇਂ ਦੇਵਤੇ ਦੇ ਦੈਂਤ ਦੋਨੇ ਸਮੁੰਦਰ ਰਿੜਕਣ ਦੇ ਲਈ ਚੱਲੇ ਹਨ।
ਗ੍ਰੰਗ ਮੰਦਰੰਗ ਕੋੜ ਕੀ ਸ਼ੋਭ ਏਵੰ,
ਔਰ ਜਿਹੜਾ ਅੰਦਰ ਕਿਲਾ ਹੈ ਜੋ ਗੜੀ ਹੈ ਉਹ ਹਿਮਾਚਲ ਪਰਬਤ ਵਰਗੀ ਅੰਦਰ ਸੋਭਾ ਪਾ ਰਹੀ ਹੈ।
ਗੁਰੂ ਸ਼੍ਰੀ ਗੋਬਿੰਦੰ ਅਟਾਰੀ ਸੋ ਸ਼ਿਰੰਗੰ,
ਇੱਧਰ ਕਲਗੀਧਰ ਪਿਤਾ ਮਹਾਰਾਜ ਉੱਪਰ ਅਟਾਰੀ ਦੇ ਸਿਰੇ ਤੇ ਬੈਠੇ ਹਨ।
ਸਿਰੇ ਤੁੰਗ ਥਾਨੰ ਦੇ ਪੈ ਸਟੰਗੰ,
ਸਤਿਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਉੱਚੇ ਥਾਂ ਤੇ ਬੈਠੇ ਹੋਏ ਟਿਕੇ ਦਿਖਾਈ ਦਿੰਦੇ ਹਨ।
ਜਬੇ ਰੌਰ ਮਾਚਾ ਟੁਗੇ ਨੇਰ ਆਏ,
ਇਸ ਤਰ੍ਹਾਂ ਦੇ ਨਾਲ ਇੱਕੇ ਵਾਰੀ ਇਹਨਾਂ ਹਮਲਾ ਕੀਤਾ, ਰੌਲਾ ਮੱਚਾ ਹੈ।
ਹਜ਼ਾਰਾਂ ਤੋਫਾਂ ਗਏ ਛੁੱਟੀ ਧੂਮ ਪਾਏ,
ਵਾਰ ਹਜ਼ਾਰਾਂ ਦੀਆਂ ਬੰਦੂਕਾਂ ਗੋਲੀਆਂ ਚੱਲੀਆਂ ਤੇ ਸਾਰੇ ਪਾਸੇ ਧੂੰਆਂ ਫੈਲ ਗਿਆ।
ਲਗੇ ਕੰਧ ਸੋ ਆਣ ਕੇ ਤੇ ਸਿਪਾਹੀ,
ਬਹੁਤ ਸਾਰੇ ਜਿਹੜੇ ਮੁਗਲ ਸਿਪਾਹੀ ਸਨ ਉਹ ਕੰਧਾਂ ਦੇ ਨਾਲ ਆ ਕੇ ਲੱਗ ਗਏ ਹਨ।
ਚੜੇ ਉਪਰੇ ਹੱਥ ਕਾਲੇ ਤਦਾਹੀ,
ਕਈਆਂ ਨੇ ਛਾਲ ਮਾਰ ਕੇ ਕੰਧ ਟੱਪ ਕੇ ਅੰਦਰ ਜਾਣ ਦਾ ਯਤਨ ਕੀਤਾ ਹੈ।
ਕਬੇ ਸਿੰਘ ਕੋਪੇ ਕਹਾਂ ਆਪ ਮਾਹੀ,
ਅੰਦਰ ਜਿਹੜੇ 8-8 ਸਿੰਘ ਸਾਰੀਆਂ ਦਿਸ਼ਾਵਾਂ ਦੇ ਵਿੱਚ ਸਨ ਉਹ ਵੀਰ ਰਸੀ ਦੇ ਨਾਲ ਭਰੇ, ਇਸ ਤਰ੍ਹਾਂ ਦੇ ਨਾਲ ਕੀਤਾ।
ਕਰਾ ਚੋਲ ਬਾਹੋ ਚੜੇ ਆਣ ਤਾਹੀ,
ਸਾਰਿਆਂ ਨੇ ਉਸੇ ਵੇਲੇ ਇੱਕ ਦੂਸਰੇ ਨੂੰ ਆਖਿਆ ਕਿ ਤਲਵਾਰਾਂ ਖਿੱਚ ਲਵੋ ਤੇ ਚੰਡੀਆਂ ਦੇ ਨਾਲ ਇੱਕ ਦੇ ਦੋ ਕਰ ਦੇਵੋ।
ਛੁੱਟੀ ਬਾਣ ਗੋਰੀ ਨਾ ਸ਼ੂਸ਼ੇ ਪਰੰਤੀ,
ਇਸ ਕਰਕੇ ਹੁਣ ਗੋਲੀਆਂ ਬੰਦੂਕਾਂ ਦਾ ਸਮਾਂ ਨਹੀਂ, ਤਲਵਾਰਾਂ ਕੱਢ ਕੇ ਸਾਰਿਆਂ ਦਾ ਮੁਕਾਬਲਾ ਕਰੋ।
ਗਿਰੇ ਕੰਧ ਨੀਚੇ ਕਿਰਪਾ ਨੇ ਕਟਨ,
ਜਦੋਂ ਇਸ ਤਰ੍ਹਾਂ ਦੇ ਨਾਲ ਤਲਵਾਰਾਂ ਦੇ ਨਾਲ ਸਿੰਘਾਂ ਨੇ ਚੰਡੀਆਂ ਦੇ ਨਾਲ ਕੱਟਣਾ ਸ਼ੁਰੂ ਕੀਤਾ ਤੇ ਉਹ ਟੋਟੇ ਹੋ ਕੇ ਧਰਤੀ ਤੇ ਡਿੱਗਦੇ ਦਿਖਾਈ ਦਿੰਦੇ ਹਨ।
ਪਗੰ ਊਚ ਹੋ ਮੈਂ ਗਿਰੇ ਸੀਸ ਨੀਚੇ,
ਜਿਹੜਾ ਵੀ ਉੱਪਰ ਨੂੰ ਚੜਦਾ ਹੈ ਉਹਦੇ ਪੈਰ ਉੱਪਰ ਤੇ ਸਿਰ ਥੱਲੇ ਹੋ ਜਾਂਦਾ ਹੈ।
ਪਰੇ ਕੰਧ ਕੀ ਮੂਲ ਮਹਿ ਸ਼ਰੋਣ ਬਸੀਚੇ,
ਕਹਿੰਦੇ ਨੇ ਸੂਰਮਿਆਂ ਦਾ ਖੂਨ ਨੁੱਚੜ ਨੁੱਚੜ ਕੇ ਜਿਹੜਾ ਹੈ ਉਹ ਕੰਧ ਦੀਆਂ ਜੜਾਂ ਦੇ ਵਿੱਚ ਨੀਹਾਂ ਦੇ ਵਿੱਚ ਪੈ ਰਿਹਾ ਹੈ।
ਕਰਾਹੇ ਕਿਤੇ ਕੋਈ ਨੀਚੇ ਦਬਾਏ,
ਜਿਹੜੇ ਥੱਲੇ ਕੁਰਾਹਲ ਪਾ ਰਹੇ ਨੇ ਰੌਲਾ ਪਾ ਰਹੇ ਨੇ, ਦੂਸਰਾ ਉਹਦੇ ਉੱਪਰ ਡਿੱਗ ਪੈਂਦਾ ਹੈ।
ਕਹੂ ਜੀਵ ਤੇ ਪ੍ਰਾਣ ਖਾਨੇ ਗਿਰਾਏ,
ਜਿਹੜੇ ਹਨ ਉਹ ਥੱਲੇ ਡਿੱਗੇ ਹੋਏ ਉਹਨਾਂ ਦੇ ਉੱਪਰ ਦੂਸਰਾ ਡਿੱਗਦਾ ਤੇ ਉਹਨਾਂ ਦੇ ਪ੍ਰਾਣ ਨਾਸ ਹੋ ਜਾਂਦੇ ਹਨ।
ਬੜੋ ਹੇਰ ਘਾਲਿਓ ਗੁਰੂ ਸਿੰਘ ਝੱਲ,
ਇਸ ਤਰ੍ਹਾਂ ਦੇ ਨਾਲ ਮੁਗਲਾਂ ਨੇ ਇੱਕੇ ਵਾਰੀ ਵੱਡਾ ਹਮਲਾ ਕੀਤਾ ਪਰ ਗੁਰੂ ਦੇ ਸਿੰਘਾਂ ਨੇ ਝੱਲ ਲਿਆ ਹੈ।
ਪਰੇ ਕੰਧ ਕੇ ਜਾਏ ਨੀਚੇ ਉਤਲ,
ਸਾਰੇ ਜਿਹੜੇ ਤਾਂ ਨੂੰ ਚੜਦੇ ਸਨ ਉਹ ਕੰਧਾਂ ਤੋਂ ਥੱਲੇ ਡਿੱਗੇ ਹਨ।
ਅਟਾਰੀ ਚੜੇ ਇੱਕ ਤਾਂ ਮੈਂ ਦਰੀਚੀ,
ਜਦੋਂ ਇੱਧਰ ਸਤਿਗੁਰੂ ਮਹਾਰਾਜ ਜੀ ਉੱਪਰ ਅਟਾਰੀ ਦੇ ਵਿੱਚ ਬੈਠੇ ਹਨ ਤੇ ਉੱਥੇ ਇੱਕ ਛੋਟੀ ਜਿਹੀ ਬਾਰੀ ਵੀ ਹੈ।
ਹੈ
ਜਿਹੜੇ ਬੀਜ ਤਾਂ ਕੇ ਕਰੇ ਛਤਰ ਮੀਚੇ।
ਸਤਿਗੁਰੂ ਮਹਾਰਾਜ ਉਹ ਛੋਟੀ ਜਿਹੀ ਬਾਰੀ ਦੇ ਵਿੱਚੋਂ ਬਾਹਰ ਨੂੰ ਦੇਖਦੇ ਨੇ ਤੇ ਆਉਂਦੇ ਹੋਏ ਵੈਰੀਆਂ ਦੇ ਉੱਪਰ ਤੀਰ ਚਲਾਉਂਦੇ ਹਨ।
ਬੈਠੇ ਤਾਂ ਗੁਰੂ ਬੀਰ ਆਸਨ,
ਸਤਿਗੁਰੂ ਮਹਾਰਾਜ ਉਸ ਛੋਟੀ ਜਿਹੀ ਬਾਰੀ ਵਿੱਚ ਅਟਾਰੀ ਤੇ ਚੜ ਕੇ ਬੀਰ ਆਸਨ ਵਿੱਚ ਬੈਠੇ ਹਨ।
ਬੱਕਰੇ ਘੋਰ ਕਠੋਰ ਸਰ ਆਸਨ,
ਸਤਿਗੁਰਾਂ ਦੇ ਹੱਥ ਦੇ ਵਿੱਚ ਕਰੜਾ ਜਿਹੜਾ ਨੌ ਟਾਂਗ ਦਾ ਤਨਕ ਹੈ ਉਹ ਪਕੜਿਆ ਹੈ।
ਕੱਟਦੇ ਤਰੇ ਤਰੇ ਤਨ ਓਟੇ,
ਸਤਿਗੁਰੂ ਮਹਾਰਾਜ ਲੱਕ ਤੱਕ ਉਸ ਬਾਰੀ ਦੇ ਨਾਲ ਟੱਕੇ ਹੋਏ ਹਨ, ਉਸ ਬਾਰੀ ਦਾ ਆਸਰਾ ਹੈ।
ਕੰਧ ਦਰੀਚੀ ਕੀ ਤਹਿ ਛੋਟੇ,
ਉਹ ਜਿਹੜੀ ਛੋਟੀ ਜਿਹੀ ਥੱਲੇ ਦਰੀਚ ਹੈ ਕੰਧ ਹੈ ਵਿੰਡੋ ਦਾ ਸਤਿਗੁਰੂ ਮਹਾਰਾਜ ਜੀ ਨੂੰ ਆਸਰਾ ਹੈ।
ਕੱਟਤੇ ਉਪਰ ਜਤਕ ਸਰੀਰ,
ਲੱਕ ਤੋਂ ਜਿਹੜਾ ਉਪਰ ਦਾ ਸਰੀਰ ਹੈ
ਤਿਸੇ ਵੱਲੋਂ ਕੈ ਛਤਰਨ ਭੀਰ,
ਉਸ ਸਰੀਰ ਦੇ ਨਾਲ ਸਤਿਗੁਰੂ ਮਹਾਰਾਜ ਬਾਰੀ ਤੋਂ ਵੈਰੀਆਂ ਨੂੰ ਦੇਖਦੇ ਨੇ ਤੇ ਵੈਰੀ ਸਤਿਗੁਰਾਂ ਨੂੰ ਦੇਖਦੇ ਹਨ।
ਕਲਗੀ ਜਗਾ ਜਵਾਹਰ ਜੇਈ,
ਸਤਿਗੁਰਾਂ ਦੇ ਸੀਸ ਦੇ ਉਪਰ ਸੁੰਦਰ ਕਲਗੀ ਜਿਹੜੀ ਸੋਭਦੀ ਹੈ।
ਚਮਕਹਿ ਬਿਦਤ ਜਨਾਵ ਹੈ ਤੇ,
ਕਲਗੀ ਦੇ ਵਿੱਚ ਬੜੇ ਹੀਰੇ ਮੋਤੀ ਜਿਹੜੇ ਚਮਕਦੇ ਹਨ, ਉਹਦੇ ਨਾਲ ਸਤਿਗੁਰੂ ਆਪਣਾ ਆਪ ਪ੍ਰਗਟ ਕਰਦੇ ਹਨ।
ਤੀਰਤ ਨੀਰ ਹੈ ਤੀਰ ਬਖੇਰੇ,
ਸਤਿਗੁਰੂ ਮਹਾਰਾਜ ਇਤਨੀ ਸਾਵਧਾਨੀ ਦੇ ਵਿੱਚ ਨੇ ਕਿ ਤੀਰ ਪੱਥੇ ਦੇ ਵਿੱਚੋਂ ਕੱਢ ਕੇ ਬਾਹਰ ਖਿਲਾਰ ਦਿੱਤੇ ਹਨ।
ਕਰਨ ਉਤਾਇਲ ਕੋ ਤਿਸ ਬੇਰੇ,
ਪੱਥੇ ਦੇ ਵਿੱਚੋਂ ਤੀਰ ਕੱਢਦਿਆਂ ਦੇਰੀ ਨਾ ਲੱਗੇ, ਛੇਤੀ ਦੇ ਨਾਲ ਹਮਲਾ ਹੋ ਸਕੇ।
ਤੁਰਤ ਉਠਾਏ ਪੰਚ ਬਗਰਾ,
ਸਤਿਗੁਰੂ ਮਹਾਰਾਜ ਛੇਤੀ ਦੇ ਨਾਲ ਇੱਕ ਤੀਰ ਚੁੱਕਦੇ ਨੇ ਤੇ ਉਹਨੂੰ ਕਮਾਨ ਦੇ ਵਿੱਚ ਜੋੜਦੇ ਹਨ।
ਕਾਣ ਕਾਣ ਲੋ ਬਾਣ ਚਲਾਵਾਂ,
ਕੰਨ ਤੱਕ ਖਿੱਚ ਕੇ ਸਤਿਗੁਰੂ ਮਹਾਰਾਜ ਖੁਦ ਤੀਰ ਚਲਾਉਂਦੇ ਹਨ।
ਇੱਕ ਕੁਮਾਰ ਦੂਸਰੇ ਲਾਗੇ,
ਤੀਰ ਜਿਹੜਾ ਐਸਾ ਜਾਂਦਾ ਇੱਕ ਦੇ ਵਿੱਚੋਂ ਦੀ ਲੰਘ ਕੇ ਦੂਜੇ ਨੂੰ ਖੁਭ ਜਾਂਦਾ ਹੈ।
ਤ੍ਰਿਤੀ ਚਤੁਰ ਬੀਧਤ ਚਲੇ ਅੱਗੇ,
ਇਸ ਤਰ੍ਹਾਂ ਦੇ ਨਾਲ ਤੀਜੇ ਚੌਥੇ ਦੇ ਵਿੱਚੋਂ ਵੀ ਅੱਗੇ ਤੁਰਿਆ ਜਾਂਦਾ ਹੈ।
ਪੰਚਮ ਖਸ਼ਟਮ ਸਪਤਮ,
ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਦੇ ਵਿੱਚੋਂ ਦੀ ਲੰਘ ਜਾਂਦਾ ਹੈ।
ਦਸ ਲੱਗ ਬੀਧਤ ਮਾਰਤ ਪਾਰ,
ਭਾਈ ਸਾਹਿਬ ਕਹਿੰਦੇ ਨੇ ਇੱਕੋ ਤੀਰ ਚਲਾਇਆ ਹੋਇਆ ਇਤਨੀ ਤੇਜ਼ੀ ਨਾਲ ਜਾਂਦਾ ਹੈ ਕਿ ਦਸਾਂ ਦਸਾਂ ਦੇ ਵਿੱਚੋਂ ਦੀ ਛੇਕ ਕਰਦਾ ਲੰਘਦਾ ਜਾਂਦਾ ਹੈ।
ਇੱਕ ਵਾਰ ਸਰ ਲੱਗ ਦਸ ਮਾਰੇ,
ਜਦੋਂ ਇਸ ਤਰ੍ਹਾਂ ਦੇ ਨਾਲ ਇੱਕ ਇੱਕ ਤੀਰ ਦੇ ਨਾਲ ਦਸ ਦਸ ਸਤਿਗੁਰਾਂ ਨੇ ਚੜਾਈ ਕਰਾ ਦਿੱਤੇ।
ਗਿਰ ਗਿਰ ਪਰਤੇ ਜਥਾ ਮੁਨਾਰੇ,
ਉਹ ਸੂਰਮੇ ਜਿਨ੍ਹਾਂ ਦੇ ਆਕਾਰ ਪਹਾੜਾਂ ਵਰਗੇ ਸਨ ਉਹ ਇਸ ਤਰ੍ਹਾਂ ਨਾਲ ਡਿੱਗਦੇ ਨੇ ਜਿਵੇਂ ਅਟਾਰੀ ਉੱਪਰੋਂ ਡਿੱਗਦੀ ਹੈ।
ਚਲੇ ਬਹਿਰ ਤੇ ਲੱਖ ਹੰਗੋਰੀ,
ਜਦੋਂ ਇਸ ਤਰ੍ਹਾਂ ਦੇ ਨਾਲ ਬਾਹਰੋਂ ਵੀ ਲੱਖਾਂ ਗੋਲੀਆਂ ਚੱਲੀਆਂ ਹਨ।
ਤੱਕ ਤੱਕ ਮਾਰਤ ਗਨ ਗੁਰ ਓਰੇ,
ਉਹ ਵੀ ਤੱਕ ਤੱਕ ਕੇ ਸਤਿਗੁਰੂ ਮਹਾਰਾਜ ਜੀ ਦੇ ਉੱਪਰ ਸਿੰਘਾਂ ਦੇ ਉੱਪਰ ਹਮਲਾ ਕਰਦੇ ਨੇ। ਸਤਿਗੁਰੂ ਇੱਕ ਇੱਕ ਤੀਰ ਦੇ ਨਾਲ ਦਸਾਂ ਦਸਾਂ ਨੂੰ ਸਦਾ ਦੀ ਨੀਂਦ ਸਵਾਉਂਦੇ ਨੇ। ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ। ਕੱਲ ਨੂੰ ਜਿਸ ਤਰ੍ਹਾਂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਲਈ ਜਾਣਗੇ, ਕਲਗੀਧਰ ਪਿਤਾ ਮਹਾਰਾਜ ਆਪਣੀਆਂ ਅੱਖਾਂ ਦੇ ਨਾਲ ਵੱਡੇ ਸਪੁੱਤਰ ਨੂੰ ਲੜਦਿਆਂ ਤੇ ਸ਼ਹੀਦ ਹੁੰਦਿਆਂ ਦੇਖਣਗੇ। ਉਹ ਸਾਰੀ ਵਿਚਾਰ ਨੂੰ ਕੱਲ ਵਿਚਾਰਨ ਦਾ ਯਤਨ ਕਰਾਂਗੇ। ਆਪ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਤਨੀ ਸੇਵਾ ਪ੍ਰਵਾਨ, ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਣੀ ਜੀ।
ਚਲੇ ਵਹਿਰ ਤੇ ਲੱਕ ਹੰਗੋਲੀ, ਤੱਕ ਤੱਕ ਮਾਰਤ ਗਨ ਗੁਰ ਓਰੀ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਪਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ
ਏਕ,
ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ
ਵਿਵੇਕ,
ਹੇ ਅਪਰੰਪਰ ਹਰ ਹਰੇ ਹਰਿ ਪੀ ਹੋਵਨ, ਹੇ ਸੰਤਹਿ ਕੈ ਸਦਾ ਸੰਗ ਨਿਧਾਰਾ
ਆਗਾਰ,
ਹੇ ਠਾਕੁਰ ਹਾਂ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ
ਪਰੋਏ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਤ
ਦਇਆਨ,
ਏਕ ਅੱਖਰ ਹਰ ਮਨ ਬਸਤ ਨਾਨਕ ਹੋਤ
ਨਿਹਾਰ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤ ਰਹਿ
ਪਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।